ਜੋ ਸੱਤਵਾਂ ਸ਼ਬਦ ਪ੍ਰਾਰੰਭ ਆਪਾਂ ਕੀਤਾ ਸੀ, ਉਸ ਦੇ ਵਿੱਚ ਸਤਿਗੁਰੂ ਮਹਾਰਾਜ ਅੱਗੇ ਮਹੱਲਾ ਚੌਥਾ 'ਚ ਬਖਸ਼ਿਸ਼ ਕਰ ਰਹੇ ਨੇ, ਇੱਕ ਮਨ ਇੱਕ ਵਰਤ ਦਾ, ਜਿਤ ਲੱਗਾ ਸੋ ਥਾਂ ਪਾਏ। ਮਨ ਇੱਕ ਹੈ, ਕੋਈ ਦੋ ਚਾਰ ਨਹੀਂ, ਇੱਕ ਪਾਸੇ ਹੀ ਵਰਤਦਾ, ਦੋ ਪਾਸੇ ਨਹੀਂ ਵਰਤ ਸਕਦਾ। ਜਿੱਧਰ ਕੋਈ ਮਨ ਹੋ ਕੇ ਲੱਗਦਾ ਉਹੀ ਥਾਂ ਪ੍ਰਾਪਤ ਕਰ ਲੈਂਦਾ। ਸੋ ਮਹਾਰਾਜ ਬਚਨ ਕਰਦੇ ਨੇ, ਜੇ ਪਰਮੇਸ਼ਰ ਵੱਲ ਲੱਗੇ ਤਾਂ ਸਰੂਪ ਦੀ ਪ੍ਰਾਪਤੀ ਕਰ ਲੈਂਦਾ, ਸਰੂਪ ਰੂਪੀ ਥਾਂ ਦੀ ਪ੍ਰਾਪਤੀ ਹੁੰਦੀ ਹੈ। ਜਿੱਤ ਲੱਗਾ ਸੋ ਥਾਂ ਪਾਏ। ਜੇ ਸੰਸਾਰ ਵੱਲ ਲੱਗ ਜਾਂਦਾ ਤਾਂ ਫਿਰ ਸੰਸਾਰੀ ਝੂਠੀਆਂ ਥਾਵਾਂ ਦੀ ਪ੍ਰਾਪਤੀ ਕਰਦਾ। ਸੋ ਮਹਾਰਾਜ ਕਹਿੰਦੇ, ਇਹ ਮਨ ਨੂੰ ਇੱਕ ਮਨ ਹੋ ਕੇ ਲਾ ਦਿਓ ਪਰਮੇਸ਼ਰ ਵੱਲ। ਇਹ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਪਾਏ, ਹਰ ਕੀ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਕੋਈ ਗੱਲਾਂ ਕਰੇ ਕਨੇਰੀਆਂ, ਜੇ ਘਰ ਵੱਥ ਹੋਵੇ ਸਾਈ ਖਾਏ। ਜਿਵੇਂ ਕੋਈ ਬਹੁਤੀਆਂ ਗੱਲਾਂ ਕਰੇ ਕਿ ਸਾਡੇ ਘਰ ਦੇ ਵਿੱਚ ਤਾਂ ਰੋਜ਼ ਖੋਏ ਬਣਦੇ ਨੇ, ਸਾਡੇ ਘਰ ਵਿੱਚ ਤਾਂ ਅਸੀਂ ਰੋਜ਼ ਪਨੀਰ ਖਾਂਦੇ ਹਾਂ, ਸਾਡੇ ਘਰ ਦੇ ਵਿੱਚ ਤਾਂ ਆਹ ਚੱਲਦਾ, ਪਰ ਜਦੋਂ ਤੇ ਘਰ ਜਾ ਕੇ ਦੇਖਿਆ ਤੇ ਘਰ ਤੇ ਭੰਗ ਭੁਜਦੀ ਹੈ, ਕੁਛ ਵੀ ਨਹੀਂ ਹੈ ਉੱਥੇ, ਤਾਂ ਖਾਣ ਨੂੰ ਮਸਾਂ ਦਾਲ ਰੋਟੀ ਮਿਲ ਰਹੀ ਹੈ। ਉਹਦੀਆਂ ਕੀਤੀਆਂ ਹੋਈਆਂ ਗੱਲਾਂ ਜਿਵੇਂ ਫਿਰ ਕਿਸੇ ਕੰਮ ਨਹੀਂ ਆਉਂਦੀਆਂ। ਤੇ ਇਸੇ ਪ੍ਰਕਾਰ ਮਹਾਰਾਜ ਕਹਿੰਦੇ, ਭਾਵੇਂ ਕੋਈ ਬਹੁਤੀਆਂ ਗੱਲਾਂ ਵੀ ਕਰੇ ਕਿ ਮੈਂ ਸੰਸਾਰਕ ਆਨੰਦ ਵੀ ਭੋਗ ਲਵਾਂ, ਦੂਜੇ ਪਾਸੇ ਮੈਂ ਬ੍ਰਹਮਾਨੰਦ ਵੀ ਪ੍ਰਾਪਤ ਕਰ ਲਵਾਂ, ਇਹ ਦੋ ਗੱਲਾਂ ਬਹੁਤ ਔਖੀਆਂ ਨੇ। ਕਿਉਂਕਿ ਜਿਹੜੀ ਵਸਤੂ ਘਰ ਦੇ ਵਿੱਚ ਹੁੰਦੀ ਹੈ ਉਹੀ ਖਾਣੀ ਪੈਂਦੀ। ਜੇ ਘਰ ਵਿੱਚ ਕਣਕ ਹੈ, ਕਣਕ ਖਾਣੀ ਹੈ, ਤੇ ਜੇ ਘਰ ਦੇ ਵਿੱਚ ਬਹੁਤ ਅੱਛੇ ਪਦਾਰਥ ਨੇ ਉਹ ਖਾਣੇ ਨੇ। ਇਸੇ ਤਰ੍ਹਾਂ ਸਰੀਰ ਘਰ ਵਿੱਚ ਜੋ ਪ੍ਰਲਬਧ ਰੂਪੀ ਵਸਤੂ ਉਹੀ ਖਾਣੀ ਪੈਂਦੀ ਹੈ। ਬਿਨ ਸਤਿਗੁਰ ਸੋਝੀ ਨਾ ਪਵੇ, ਅਹੰਕਾਰ ਨਾ ਵਿੱਚ ਹੋ ਜਾਏ। ਹੁਣ ਸਤਿਗੁਰਾਂ ਤੋਂ ਬਿਨਾਂ ਉਹਨੂੰ ਕੋਈ ਸੋਝੀ ਨਹੀਂ ਪੈਂਦੀ, ਕੋਈ ਜੀਵ ਨੂੰ ਸਮਝ ਨਹੀਂ ਪੈਂਦੀ, ਨਾ ਹੀ ਹਿਰਦੇ ਵਿੱਚ ਉਹ ਹੰਕਾਰ ਜਾਂਦਾ ਜੀਵ ਦੇ। ਕਿਉਂਕਿ ਅਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਤੱਡ ਹੈ ਘਰ ਘਰ ਮੰਗਾਏ। ਹੁਣ ਹੰਕਾਰੀ ਜਿਹੜੇ ਪੁਰਸ਼ ਨੇ, ਉਹਨਾਂ ਨੂੰ ਹਮੇਸ਼ਾ ਦੁੱਖ ਤੇ ਤ੍ਰਿਸ਼ਨਾ ਰੂਪੀ ਭੁੱਖ ਹੀ ਲੱਗੀ ਰਹਿੰਦੀ ਹੈ। ਇਸ ਕਰਕੇ ਹੱਥ ਅੱਡ ਕੇ ਘਰ ਘਰ ਜਾ ਕੇ ਮੰਗਦੇ ਨੇ, ਮੰਗਤੇ ਬਣ ਜਾਂਦੇ ਨੇ, ਕਿਉਂਕਿ ਉਹ ਲੋਕਾਂ ਦੇ ਕੋਲ ਹੰਕਾਰ ਹੈ। ਹੰਕਾਰ ਕਰਕੇ ਪਰਮੇਸ਼ਰ ਉਹਨਾਂ ਜੀਵਾਂ ਨੂੰ ਭੁੱਖੇ ਮਾਰ ਦਿੰਦਾ। ਕੂੜ ਠੱਗੇ ਗੁੱਝੇ ਨਾ ਰਹੇ, ਮੁਲੰਮਾ ਪਾਜ ਲਹਿ ਜਾਏ। ਜਿਹੜੇ ਕੂੜ ਤੋਂ ਭਾਵ ਕੂੜਿਆਂ ਪੁਰਸ਼ਾਂ ਦੀ ਜਾਂ ਝੂਠਿਆਂ ਬੰਦਿਆਂ ਦੀ ਲੁਕਵੀਂ ਠੱਗੀ ਕੀਤੀ ਹੋਈ ਉਹ ਛੁਪੀ ਨਹੀਂ ਰਹਿੰਦੀ। ਜਿਵੇਂ ਮੁਲੰਮੇ ਦਾ ਪਾਜ ਹੁੰਦਾ, ਪੜਦਾ ਲਹਿ ਜਾਂਦਾ। ਹੁਣ ਮੁਲੰਮਾ ਅੱਜ ਕੱਲ੍ਹ ਕਿਸੇ ਨੂੰ ਪਤਾ ਨਹੀਂ ਮੁਲੰਮਾ ਹੁੰਦਾ ਕੀ ਆ। ਮੁਲੰਮੇ ਦਾ ਪਾਜ ਉਹਨੂੰ ਕਹਿੰਦੇ ਨੇ ਜਿਹਦੇ ਹੇਠਾਂ ਹੋਰ ਕੁਝ ਹੋਵੇ ਤੇ ਉੱਪਰੋਂ ਕੁਝ ਹੋਰ ਹੋਵੇ। ਹੇਠਾਂ ਤਾਂਬਾ ਹੁੰਦਾ, ਉੱਪਰੋਂ ਸੋਨੇ ਦਾ ਪਾਣੀ ਜਾਂ ਫੇਰ ਦਿੰਦੇ ਪੱਤਰੇ ਤੇ। ਜਦੋਂ ਸਾਉਣ ਦਾ ਮਹੀਨਾ ਆਉਂਦਾ, ਬਰਸਾਤ ਦੇ ਦਿਨ ਆਉਂਦੇ ਨੇ, ਉਹ ਹੌਲੀ ਹੌਲੀ ਤਾਂਬਾ ਨਿਕਲ ਆਉਂਦਾ ਥੱਲਿਓਂ, ਤੇ ਪਤਾ ਲੱਗ ਜਾਂਦਾ ਕਿ ਇੱਥੇ ਸੋਨਾ ਉੱਪਰ ਹੀ ਲਾਇਆ ਹੋਇਆ ਸੀ। ਇਹਨੂੰ ਕਹਿੰਦੇ ਮੁਲੰਮਾ ਪਾਜ। ਇਸੇ ਤਰ੍ਹਾਂ ਪਖੰਡ ਵਾਲਾ ਜਿਹੜਾ ਭੇਖ ਆ ਉਹ ਪ੍ਰਗਟ ਹੋ ਜਾਂਦਾ। ਜਦੋਂ ਕੋਈ ਇਨਸਾਨ ਆਪਣੇ ਆਪ ਨੂੰ ਉੱਤੋਂ ਬੜੇ ਸੋਹਣੇ ਸਜਾਵਟੀ ਢੰਗ ਨਾਲ ਆਪਣੇ ਆਪ ਨੂੰ ਧਾਰਮਿਕ ਦਿਖਾਵਾ ਕਰਦਾ ਹੈ, ਤੇ ਉਹਦੇ ਬੋਲਣ ਤੋਂ ਹੀ, ਉਹਦੀਆਂ ਗੱਲਾਂ ਬਾਤਾਂ ਤੋਂ, ਉਹਦੇ ਜੀਵਨ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਕਿੰਨਾ ਕੁ ਪਖੰਡੀ ਹੈ। ਜਿਸ ਹੋਵੇ ਪੂਰਬ ਲਿਖਿਆ ਤੇ ਸਤਿਗੁਰ ਮਿਲੇ ਪ੍ਰਭ ਆਏ। ਹੁਣ ਜਿਹਦੇ ਮੱਥੇ ਉੱਪਰ ਪੂਰਬਲਾ ਪਿਛਲੇ ਜਨਮਾਂ ਦਾ ਕੀਤਾ ਹੋਇਆ ਸ੍ਰੇਸ਼ਟ, ਪਹਿਲਾਂ ਕਰਮ ਕੀਤਾ ਫਿਰ ਸ੍ਰੇਸ਼ਟ ਲੇਖ ਲਿਖਿਆ ਹੋਇਆ, ਜਦੋਂ ਇਹ ਲੇਖ ਲਿਖਿਆ ਹੁੰਦਾ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ, ਉਹਨੂੰ ਫਿਰ ਵਾਹਿਗੁਰੂ ਰੂਪ ਸਤਿਗੁਰੂ ਆ ਕੇ ਮਿਲਦੇ ਨੇ। ਸਤਿਗੁਰ ਮਿਲੇ ਪ੍ਰਭ ਆਏ, ਸਤਿਗੁਰੂ ਪ੍ਰਭੂ ਸਰੂਪ ਹੀ ਨੇ, ਕਿਉਂਕਿ ਅਕਾਲ ਪੁਰਖ ਦੇ ਦੋਵੇਂ ਰੂਪ ਨੇ। ਨਿਰਗੁਣ ਰੂਪ ਵਿੱਚ ਉਹ ਦਰਸ਼ਨ ਨਹੀਂ ਦਿੰਦਾ, ਦਿਖਾਈ ਨਹੀਂ ਦਿੰਦਾ ਪਹਿਲਾਂ, ਤੇ ਸਰਗੁਣ ਰੂਪ ਦੇ ਵਿੱਚ ਉਹ ਵਾਹਿਗੁਰੂ ਦੇ ਆਪਾਂ ਨੂੰ ਦਰਸ਼ਨ ਹੋ ਰਹੇ ਸਤਿਗੁਰੂ ਰੂਪ ਦੇ ਵਿੱਚ। ਜਦੋਂ ਸਤਿਗੁਰੂ ਰੂਪ ਦੇ ਵਿੱਚ ਸਰਗੁਣ ਰੂਪ ਵਿੱਚ ਬੈਠਦੇ ਨੇ, ਫਿਰ ਉਹ ਸੋਝੀ ਪਾਉਂਦੇ ਨਿਰਗੁਣ ਸਰੂਪ ਦੀ। ਫਿਰ ਆਪਾਂ ਸ਼ਬਦ ਦੇ ਰਾਹੀਂ ਕਮਾਈ ਕਰਕੇ ਨਿਰਗੁਣ ਦੇ ਵਿੱਚ ਚਲੇ ਜਾਂਦੇ ਹਾਂ, ਜਿੱਥੇ ਜੰਮਣਾ ਮਰਨਾ ਜੀਵ ਦਾ ਕੱਟਿਆ ਜਾਂਦਾ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਸਤਿਗੁਰੂ ਦੇ ਨਾਲ ਮਿਲ ਕੇ ਕਿਸ ਪ੍ਰਕਾਰ ਬਖਸ਼ਿਸ਼ ਹੁੰਦੀ ਜੀਵ ਦੇ ਉੱਤੇ। ਜਿਉਂ ਲੋਹਾ ਪਾਰਸ ਭੇਟੀ ਹੈ, ਮਿਲ ਸੰਗਤ ਸਵਰਨ ਹੋਏ ਜਾਏ। ਜਨ ਨਾਨਕ ਕੇ ਪ੍ਰਭ ਤੂੰ ਧਣੀ, ਜਿਉਂ ਪਾਵੈ ਤੇ ਵੈ ਚਲਾਏ। ਜਿਵੇਂ ਲੋਹਾ ਜਿਹੜਾ ਉਹ ਪਾਰਸ ਨਾਲ ਮਿਲ ਕੇ ਸੋਨਾ ਹੋ ਜਾਂਦਾ, ਉਵੇਂ ਗੁਰਾਂ ਦੀ ਸੰਗਤ ਨਾਲ ਮਿਲਣ ਕਰਕੇ ਲੋਹੇ ਵਾਂਗੂ ਪਾਪੀ ਜੀਵ ਕਾਲੇ, ਕਿਉਂਕਿ ਲੋਹੇ 'ਚ ਕਿਹੜੇ ਕਿਹੜੇ ਔਗਣ ਨੇ, ਕਾਲਾ ਹੋਣਾ, ਕਠੋਰ ਹੋਣਾ, ਤੇ ਛੇਤੀ ਟੁੱਟਣਾ ਨਾ, ਮੁੜਨਾ ਨਾ, ਅਕੜੇਵਾਂ ਸੜੇਵਾਂ, ਹੰਕਾਰ। ਇਸੇ ਪ੍ਰਕਾਰ ਮਨੁੱਖ ਵੀ ਹੈ, ਲੋਹੇ ਵਰਗਾ ਕਾਲਾ ਅੰਦਰੋਂ ਵੀ ਬਾਹਰੋਂ ਵੀ, ਔਰ ਇਸੇ ਪ੍ਰਕਾਰ ਲੋਹੇ ਵਾਂਗੂੰ ਆਕੜ ਔਰ ਕੀਮਤ ਘੱਟ। ਸੋਨੇ ਦੀ ਕੀਮਤ ਬਹੁਤ ਹੁੰਦੀ ਹੈ ਇਸੇ ਕਰਕੇ, ਕਿਉਂਕਿ ਉਹ ਬਾਹਰੋਂ ਅੰਦਰੋਂ ਸੋਹਣਾ ਹੁੰਦਾ, ਛੇਤੀ ਮੁੜ ਵੀ ਜਾਂਦਾ, ਲਚਕ ਹੁੰਦੀ ਹੈ ਉਹਦੇ ਵਿੱਚ। ਹੁਣ ਕਹਿੰਦੇ ਲੋਹੇ ਵਾਂਗੂ ਪਾਪੀ ਜੀਵ ਸੋਨੇ ਵਾਂਗੂ ਸ਼ੁੱਧ ਹੋ ਜਾਂਦੇ, ਸਤਿਗੁਰੂ ਨਾਲ ਮਿਲ ਕੇ ਜੇ ਸੰਗਤ ਵਿੱਚ ਬੈਠ ਕੇ ਕਥਾ ਸੁਣਨ, ਬਾਣੀ ਦੀ ਗੁਰਬਾਣੀ ਦਾ ਕੀਰਤਨ ਸੁਣ ਕੇ ਸ਼ਬਦ ਦੇ ਨਾਲ ਜੁੜਨ, ਸ਼ਬਦ ਵਿੱਚ ਕਹੀ ਹੋਈ ਹਦਾਇਤ ਨੂੰ ਮੰਨਣ, ਉਹਨੂੰ ਕਮਾਉਣ, ਤਾਂ ਉਹ ਵੀ ਹੌਲੀ ਹੌਲੀ ਸੋਨੇ ਵਾਂਗੂ ਸ਼ੁੱਧ ਹੋ ਜਾਂਦੇ ਨੇ। ਕਹਿੰਦੇ ਹੇ ਵਾਹਿਗੁਰੂ, ਮੈਂ ਦਾਸ ਦੇ ਧਣੀ ਤੋਂ ਭਾਵ ਹੁੰਦਾ ਮਾਲਕ ਆਪ ਹੀ ਹੋ ਜੀ, ਜਿਵੇਂ ਆਪ ਜੀ ਨੂੰ ਭਾਵੇ ਉਵੇਂ ਮੈਨੂੰ ਚਲਾਓ। ਧਣੀ ਮਾਲਕ ਨੂੰ ਕਹਿੰਦੇ ਨੇ। ਆਪਾਂ ਨੇ ਬੇਨਤੀਆਂ ਕਰਨੀਆਂ ਕਿ ਤੁਸੀਂ ਸਾਡੇ ਧਣੀ ਮਾਲਕ ਸ਼ਾਹੂਕਾਰ ਸਾਡੇ ਤੁਸੀਂ ਆਪ ਹੀ, ਜਿਵੇਂ ਆਪ ਜੀ ਨੂੰ ਭਾਉਂਦਾ, ਜਿਵੇਂ ਤੁਹਾਨੂੰ ਸੱਚੇ ਪਾਤਸ਼ਾਹ ਪਤਾ ਕਿ ਇਸ ਜੀਵ ਨੇ ਕਿਵੇਂ ਤਰਨਾ। ਕਿਸੇ ਨੂੰ ਆਪ ਜੀ ਸੇਵਾ ਵਿੱਚ ਲਾ ਕੇ ਤਾਰਦੇ ਹੋ, ਕਿਸੇ ਨੂੰ ਬਾਣੀ ਵਿੱਚ ਲਾ ਕੇ ਤਾਰਦੇ ਹੋ, ਕਿਸੇ ਨੂੰ ਸਿਮਰਨ ਵਿੱਚ ਲਾ ਕੇ, ਕਿਸੇ ਨੂੰ ਕੀਰਤਨ ਕਥਾ ਰਾਹੀਂ ਤਾਰਦੇ ਹੋ, ਜਿਵੇਂ ਆਪ ਜੀ ਨੂੰ ਭਾਉਂਦਾ ਸਾਨੂੰ ਉਵੇਂ ਤਾਰ ਲਓ, ਇਉਂ ਬੇਨਤੀਆਂ ਕਰਨੀਆਂ। ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ। ਜਿਨ੍ਹਾਂ ਹਰੀ ਨੂੰ ਹਿਰਦੇ ਵਿੱਚ ਆਰਾਧਿਆ, ਸੇਵਿਆ ਦਾ ਮਤਲਬ ਆਰਾਧਨਾ ਕੀਤਾ, ਜਿਨ੍ਹਾਂ ਨੇ ਹਿਰਦੇ ਦੇ ਅੰਦਰ ਹਿਰਦੇ ਦੇ ਵਿੱਚ ਧਿਆਨ ਧਰ ਕੇ ਵਾਹਿਗੁਰੂ ਵਾਹਿਗੁਰੂ ਕਹੋ, ਹਿਰਦੇ ਵਿੱਚ ਉਹਦੀ ਜੋਤ ਹੈ, ਉਹਨਾਂ ਨੂੰ ਹਰੀ ਨੇ ਆਪਣੇ ਨਾਲ ਹੀ ਮਿਲਾ ਲਿਆ। ਗੁਣ ਕੀ ਸਾਂਝ ਤਿੰਨ ਸਿਉਂ ਕਰੀ ਸਭ ਆਗਣ ਸ਼ਬਦ ਜਲਾਏ। ਹੁਣ ਜਿਨ੍ਹਾਂ ਜੀਵਾਂ ਨੇ ਉਹਦੇ ਨਾਲ ਸ਼ੁਭ ਗੁਣਾਂ ਦੀ ਭਾਈਵਾਲੀ ਕੀਤੀ ਹੈ, ਉਹਨਾਂ ਨੇ ਗੁਰ ਉਪਦੇਸ਼ ਦੁਆਰਾ ਸਾਰੇ ਔਗਣੀ ਸਾੜ ਦਿੱਤੇ ਨੇ, ਕਿਉਂਕਿ ਉਹਨਾਂ ਨੇ ਗੁਣਾਂ ਦੀ ਸਾਂਝ ਕਰ ਲਈ ਸੰਗਤ ਵਿੱਚ ਜਾ ਕੇ। ਸੋ ਜਿਹੜੀ ਸਾਡੇ ਮਨ ਦੇ ਅੰਦਰ ਨਿਮਾਣਪੁਣਾ ਹੁੰਦਾ, ਨੀਚ ਹਰਕਤਾਂ ਹੁੰਦੀਆਂ ਮਨ ਦੀਆਂ, ਕਦੇ ਹੰਕਾਰੀ ਟਿੱਬੇ ਹੁੰਦੇ ਨੇ, ਜਦੋਂ ਅਸੀਂ ਸਤਿਗੁਰੂ ਮਹਾਰਾਜ ਦੀ ਹਜ਼ੂਰੀ 'ਚ ਬਹਿ ਕੇ ਕਥਾ ਸ਼ਰਵਣ ਕਰਦੇ ਹਾਂ, ਸਾਡੇ ਮਨ ਦੇ ਦੋਸ਼ ਆਪਣੇ ਆਪ ਹੀ ਸਾਨੂੰ ਦਿਖਣ ਲੱਗ ਜਾਂਦੇ ਨੇ, ਅਤੇ ਆਪਾਂ ਦੋਸ਼ ਨੂੰ ਵੱਖਰਾ ਕਰ ਦਿੰਦੇ ਹਾਂ, ਦੋਸ਼ ਤੋਂ ਨਿਰਲੇਪ ਹੋ ਜਾਂਦੇ ਹਾਂ, ਮਨ ਦੇ ਬੈਲੈਂਸ ਨੂੰ ਆਪਣੇ ਆਪ ਹੀ ਕਥਾ ਸੈੱਟ ਕਰ ਦਿੰਦੀ ਹੈ। ਤਾਂਹੀਓ ਸਤਿਗੁਰੂ ਕਹਿੰਦੇ, ਸੁਣ ਹਰ ਕਥਾ ਉਤਾਰੀ ਮੈਲ, ਔਗਣ ਵਿਕਣ ਪੱਲਰੀ ਜਿਸ ਦੇਹ ਸੋ ਸੱਚੇ ਪਾਏ। ਬਲਿਹਾਰੀ ਗੁਰ ਆਪਣੇ ਜਿਨ ਔਗਣ ਮੇਟ ਗੁਣ ਪ੍ਰਗਟੀ ਆਏ। ਅਤੇ ਬੁੱਧੀ ਰੂਪ ਪੱਲਰੀ, ਜਿਹੜੀ ਪੱਲੇ ਵਿੱਚ ਪੱਲਰ ਹੁੰਦਾ ਖਾਲੀ, ਜਾਣ ਕੇ ਔਗਣਾਂ ਨੂੰ ਵਿਕਣ, ਵਿਕਣ ਦਾ ਅਰਥ ਹੈ ਤਿਆਗਿਆ। ਇਹ ਬੜੇ ਵਿਚਾਰ ਵਾਲੇ ਅਰਥ ਨੇ ਕਿ ਔਗਣ ਵਿਕਣ, ਵਿਕ ਗਈ ਜਿਵੇਂ ਚੀਜ਼ ਵਿਕ ਗਈ ਘਰੋਂ ਚਲੀ ਗਈ, ਇਸੇ ਪ੍ਰਕਾਰ ਔਗਣਾਂ ਨੂੰ ਵਿਕਣ ਤੋਂ ਭਾਵ ਜਿੱਥੇ ਤਿਆਗਿਆ, ਪੱਲਰੀ ਔਗਣ ਵਿਕਣ ਪੱਲਰੀ। ਹੁਣ ਇਸ ਪ੍ਰਕਾਰ ਕਹਿੰਦੇ ਪੱਲਰ ਖਾਲੀ ਜਾਣ ਕੇ ਔਗਣਾਂ ਨੂੰ ਛੱਡ ਦਿੱਤਾ, ਜਿਹਨੂੰ ਦਿੰਦਾ ਉਹੀ ਸੱਚੇ ਦੀ ਪ੍ਰਾਪਤੀ ਦੇ ਗੁਣਾਂ ਨੂੰ ਪ੍ਰਾਪਤ ਕਰਦਾ, ਔਗਣ ਜਿਹੜੇ ਦੂਰ ਕਰ ਦਿੱਤੇ। ਮੈਂ ਆਪਣੇ ਗੁਰਾਂ ਤੋਂ ਬਲਿਹਾਰ ਜਾਂਦਾ ਜਿਨ੍ਹਾਂ ਨੇ ਔਗਣ ਮੇੜ ਦਿੱਤੇ ਅਤੇ ਜਿਨ੍ਹਾਂ ਦੀ ਕਿਰਪਾ ਨਾਲ ਸ਼ੁਭ ਗੁਣ ਆ ਕੇ ਮੇਰੇ ਹਿਰਦੇ ਦੇ ਅੰਦਰ ਪ੍ਰਗਟ ਹੋ ਗਏ। ਜਦੋਂ ਔਗਣ ਵਿਕਣ ਤੋਂ ਭਾਵ ਛੱਡ ਦਿੱਤੇ ਤਾਂ ਆਤਮ ਬੁੱਧੀ ਜਿਹੜੀ ਪੱਲਰੀ ਪ੍ਰਫੁੱਲਤ ਹੋ ਗਈ। ਜਿਹਨੂੰ ਇਹ ਦਾਤ ਦੇਵੇ ਉਹੀ ਇਹ ਪ੍ਰਾਪਤ ਕਰ ਸਕਦਾ। ਕਹਿੰਦੇ ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਸਦਕੇ ਬਲਿਹਾਰ ਨੇ ਜਾਵਾਂ, ਜਿਹਨੇ ਮੇਰੇ ਔਗਣ ਨਾਸ ਕਰ ਦਿੱਤੇ ਅਤੇ ਜਿਹੜੇ ਸੀ ਗੁਣ ਸੀ ਮੇਰੇ ਅੰਦਰ ਦਬੇ ਹੋਏ ਬਹੁਤ ਦੇਰ ਦੇ, ਜਿਵੇਂ ਕਿਤੇ ਬੀਜ ਲੁਕੇ ਪਏ ਹੋਣ, ਉਹ ਪ੍ਰਗਟ ਹੋ ਗਏ ਹਿਰਦੇ ਦੇ ਵਿੱਚੋਂ। ਸ਼ੁਭ ਗੁਣ ਗੁਰਾਂ ਦੀ ਕਿਰਪਾ ਨਾਲ ਜਦੋਂ ਗੁਰਬਾਣੀ ਦੀ ਵਰਖਾ ਹੋਈ, ਅੰਮ੍ਰਿਤ ਵਰਖਾ, ਉਦੋਂ ਇਹ ਸ਼ੁਭ ਗੁਣ ਸੰਗਤ ਵਿੱਚ ਆ ਕੇ ਪ੍ਰਗਟ ਹੋਏ। ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆ ਲਾਏ। ਵੱਡਾ ਜੋ ਪਰਮਾਤਮਾ ਉਹਦੀ ਵਡਿਆਈ ਸਭ ਤੋਂ ਵੱਡੀ ਹੈ, ਗੁਰਮੁਖੀ ਉਸਦੀ ਵਡਿਆਈ ਨੂੰ ਆ ਲਾਏ ਹੁੰਦਾ ਕਥਨ ਕਰਦੇ ਨੇ। ਇਹ ਪਾਠ ਬੜੇ ਜ਼ਰੂਰੀ ਹੁੰਦੇ ਨੇ, ਜਿਵੇਂ ਐੜੇ ਨੂੰ ਕੰਨਾ ਲੱਲੇ ਕੰਨਾ, ਆਪਾਂ ਇਹਨੂੰ ਕਈ ਵਾਰੀ ਗਲਤੀ ਨਾਲ ਪਾਠ ਕਰਦੇ ਹਾਂ, ਅਲਾਏ ਵੀ ਕਹਿ ਜਾਂਦੇ ਹਾਂ, ਆ ਲਾਏ। ਸਲੋਕ ਮਹੱਲਾ ਚੌਥਾ। ਚੌਥੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਸਤਿਗੁਰ ਵਿੱਚ ਵੱਡੀ ਵਡਿਆਈ ਜੋ ਆਂਦਿਨ ਹਰ ਹਰ ਨਾਮ ਤੇ ਆਵੈ। ਸਤਿਗੁਰਾਂ ਵਿੱਚ ਕਿਹੜੀ ਵੱਡੀ ਵਡਿਆਈ ਹੈ ਜੀ, ਇਸ ਗੱਲ ਦੀ ਕਿਹੜੀ ਵੱਡੀ ਵਡਿਆਈ ਗੁਰਾਂ ਦੇ ਵਿੱਚ? ਆਪਾਂ ਉਹਨਾਂ ਨੂੰ ਸਤਿਗੁਰੂ ਕਿਉਂ ਕਹਿੰਦੇ ਹਾਂ? ਸਤ ਦੀ ਪ੍ਰਾਪਤੀ ਕਰਾਉਂਦੇ ਨੇ ਜਿਹੜੇ, ਤਾਂ ਉਹਨਾਂ ਨੂੰ ਸਤਿਗੁਰੂ ਕਿਉਂ ਕਹਿੰਦੇ ਆ? ਮਹਾਰਾਜ ਚੌਥੇ ਪਾਤਸ਼ਾਹ ਕਹਿੰਦੇ, ਜਿਹੜਾ ਸਤਿਗੁਰ ਹੁੰਦਾ ਹੈ ਨਾ, ਜੋ ਰਾਤ ਦਿਨੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਉਂਦੇ ਹੀ ਰਹਿੰਦੇ ਨੇ, ਤੇ ਜਿਹੜੇ ਨਕਲੀ ਗੁਰੂ ਹੈ ਇਹਨਾਂ ਨੂੰ ਪੁੱਛੋ ਤਾਂ ਜਾ ਕੇ ਰਾਤ ਨੂੰ ਕੀ ਕਰਦੇ ਨੇ? ਕਾਲੀਆਂ ਕਰਤੂਤਾਂ ਕਰਦੇ ਨੇ, ਪੜਦੇ ਵੀ ਉੱਗੜ ਗਏ। ਇਸੇ ਪ੍ਰਕਾਰ ਦਿਨੇ ਵੀ ਮਾੜੇ ਕਰਮ ਕਰਦੇ ਨੇ, ਖਾਣੇ ਪੀਣੇ ਵੀ ਮਾੜੇ ਨੇ। ਸਤਿਗੁਰ ਦੀ ਨਿਸ਼ਾਨੀ ਹੈ ਜਿਹੜਾ ਰਾਤ ਦਿਨ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਹਰ ਹਰ ਨਾਮ ਰਮਤ ਸੁਚ ਸੰਜਮ, ਹਰ ਨਾਮੇ ਹੀ ਤ੍ਰਿਪਤਾਵੈ। ਗੁਰੂ ਸੁਚ ਭਾਵ ਪਵਿੱਤਰਤਾ। ਸਤਿਗੁਰੂ ਜੀ ਪਵਿੱਤਰਤਾ ਨਾਲ ਜਿਹੜੀ ਨਾ ਸੰਜਮ ਹੁੰਦਾ, ਇੰਦਰੀਆਂ ਨੂੰ ਦਮਨ ਕਰਕੇ ਹਰ ਹਰ ਨਾਮ ਨੂੰ ਰਮਤ ਹੁੰਦਾ, ਉਚਾਰਦੇ ਨੇ। ਤੇ ਵਾਹਿਗੁਰੂ ਨਾਮ ਦੁਆਰਾ ਹੀ, ਹਰੀ ਨਾਮ ਦੁਆਰਾ ਹੀ, ਰਾਮ ਨਾਮ ਦੁਆਰਾ ਹੀ ਮਨ ਨੂੰ ਤ੍ਰਿਪਤਾਉਂਦੇ ਨੇ। ਕਿਉਂਕਿ ਆਤਮਾ ਦੀ ਖੁਰਾਕ ਰੋਟੀ ਪਾਣੀ, ਇਹ ਖਾਣ ਵਾਲੀਆਂ ਚੀਜ਼ਾਂ, ਕੱਪੜਾ ਲੀੜਾ ਹੋਰ ਨਹੀਂ, ਆਤਮਾ ਦੀ ਖੁਰਾਕ ਸਿਰਫ ਨਾਮ ਹੈ। ਨਾਮ ਜਪਣ ਕਰਕੇ ਆਤਮਾ ਅੰਦਰੋਂ ਤ੍ਰਿਪਤ ਹੁੰਦੀ, ਸੰਤੋਖ ਦੇ ਸਹਿਤ ਹੁੰਦੀ, ਰੱਜ ਜਾਂਦੀ ਹੈ ਤੇ ਭੁੱਖ ਮਿਟ ਜਾਂਦੀ ਹੈ। ਬਹੁਤ ਸਾਰੇ ਲੋਕ ਪਦਾਰਥਾਂ ਦੇ ਰਾਹੀਂ, ਕੱਪੜਿਆਂ ਰਾਹੀਂ, ਪੈਸਿਆਂ ਰਾਹੀਂ ਆਤਮਾ ਨੂੰ ਰਜਾਉਣ ਦਾ ਯਤਨ ਕਰਦੇ ਨੇ। ਜਿਵੇਂ ਛੋਟਾ ਨਵਜੰਮਿਆ ਬੱਚਾ ਹੋਵੇ, ਦੋ ਚਾਰ ਦਿਨ ਦਾ, ਉਹ ਬੜਾ ਰੋਂਦਾ ਹੈ ਮਾਤਾ ਨੂੰ ਕਿ ਮੈਨੂੰ ਦੁੱਧ ਪਿਆਓ, ਤੇ ਨਿੱਕੇ ਨਿੱਕੇ ਉਹਦੇ ਭੈਣ ਭਰਾ ਕਈ ਵਾਰ ਦੇਖੇ ਆ, ਉਹਨੂੰ ਸੇਬ ਮੂੰਹ ਨੂੰ ਲਾਈ ਜਾਣਗੇ, ਕੋਈ ਰੋਟੀ ਦੀ ਬੁਰਕੀ ਲਾਊਗਾ ਵੀ ਇਹ ਖਾ ਲਾ, ਇਹ ਖਾ ਲਾ, ਲੈ ਚੁੱਪ ਕਰ ਜਾ। ਹੁਣ ਭਾਵੇਂ ਕੋਈ ਵੀ ਚੀਜ਼ ਦੋ ਚਾਰ ਦਿਨਾਂ ਦੇ, ਮਹੀਨੇ ਦੋ ਮਹੀਨੇ ਦੇ ਬੱਚੇ ਨੂੰ ਮੂੰਹ ਲਾਓ, ਉਹ ਨਹੀਂ ਖਾਂਦਾ, ਕਿਉਂਕਿ ਖੀਰ ਆਧਾਰ ਬਾਰਕ ਜਬ ਹੋਤਾ। ਹੁਣ ਜਦੋਂ ਬੱਚਾ ਖੀਰ ਦਾ ਅਰਥ ਹੈ ਦੁੱਧ ਦੇ ਆਸਰੇ ਹੈ, ਤਾਂ ਆਪਾਂ ਪਹਿਲੇ ਦਿਨ ਹੀ ਕਿੱਥੋਂ ਸੇਬ ਖਵਾ ਦਈਏ ਉਹਨੂੰ, ਪਹਿਲੇ ਦਿਨ ਕਿਵੇਂ ਸੰਤਰੇ ਖਾ ਲਵੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਰੱਬ ਦੇ ਪਿਆਰੇ ਨੇ ਉਹ ਆਤਮਾ ਨੂੰ ਖੁਰਾਕ ਦਿੰਦੇ ਨੇ ਨਾਮ ਦੀ, ਤੇ ਲੋਕ ਦਿੰਦੇ ਨੇ ਆਤਮਾ ਨੂੰ ਖੁਰਾਕ। ਅਸੀਂ ਅੱਜ ਜੀ ਨਵੀਂ ਗੱਡੀ ਲਿਆਂਦੀ, ਅੱਜ ਨਵਾਂ ਫਰਿੱਜ ਲਿਆਂਦਾ, ਅੱਜ ਨਵਾਂ ਟੀਵੀ ਲਿਆਂਦਾ, ਇਹ ਕਿਤੇ ਆਤਮਾ ਇਹਦੇ ਨਾਲ ਰੱਜਦੀ ਆ? ਭਾਵੇਂ 100 ਫਿਲਮਾਂ ਦੇਖੀ ਜਾਓ, ਭਾਵੇਂ ਥਾਂ ਥਾਂ ਦੇ ਉੱਤੇ ਭਟਕਦੇ ਫਿਰੋ, ਅਸੀਂ ਹੁਣ ਨਵਾਂ ਮਕਾਨ ਲੈ ਲਿਆ, ਦੋ ਚਾਰ ਦਿਨ ਤਾਂ ਮਨ ਖੁਸ਼ ਹੁੰਦਾ, ਫਿਰ ਉੱਥੇ ਹੀ ਆ ਜਾਂਦਾ ਮਨ। ਕੋਈ ਵੀ ਦੁਨਿਆਵੀ ਕੰਮ ਜਿਹਨੂੰ ਆਪਾਂ ਮੰਨਦੇ ਬੜੀ ਖੁਸ਼ੀ ਦਾ ਕੰਮ ਹੈ, ਇਹ ਲੜਕਾ ਹੋਇਆ ਜੀ ਜਾਂ ਲੜਕਾ ਪਾਸ ਹੋ ਗਿਆ ਜੀ, ਇਹ ਲੜਕਾ ਦਾ ਵਿਆਹ ਹੋ ਗਿਆ ਜੀ, ਇਹ ਨੌਕਰੀ ਲੱਗ ਗਿਆ ਜੀ, ਆਤਮਾ ਦਾ ਇਹਨਾਂ ਚੀਜ਼ਾਂ ਨਾਲ ਕੀ ਸੰਬੰਧ ਹੈ? ਅੱਜ ਅਸੀਂ ਘਰ ਵਿੱਚ ਖਾਣ ਵਾਲੀਆਂ ਆਹ ਚੀਜ਼ਾਂ ਬਣਾਈਆਂ, ਅੱਜ ਅਸੀਂ ਹੁਣ ਉੱਥੇ ਉਹ ਖਾ ਕੇ ਆਏ ਹਾਂ, ਲੋਕ ਹੋਰ ਨਹੀਂ ਜੇ ਦੁਨੀਆਂ ਭਰ ਦੀਆਂ ਮਾੜੀਆਂ ਚੀਜ਼ਾਂ ਹੀ ਖਾਈ ਜਾਂਦੇ ਨੇ ਜਾ ਜਾ ਕੇ, ਆਤਮਾ ਨਾਲ ਉਹਨਾਂ ਦਾ ਕੀ ਮਤਲਬ ਹੈ? ਆਤਮਾ ਦੀ ਖੁਰਾਕ ਤਾਂ ਨਾਮ ਹੈ, ਗੁਰਬਾਣੀ ਹੈ, ਆਤਮਾ ਦੀ ਖੁਰਾਕ ਕੀਰਤਨ ਕਥਾ ਹੈ। ਜਿਨ੍ਹਾਂ ਨੇ ਕਥਾ ਨਹੀਂ ਸੁਣੀ, ਕੀਰਤਨ ਨਹੀਂ ਸੁਣਿਆ, ਬਾਣੀ ਨਹੀਂ ਪੜ੍ਹੀ, ਸਿਮਰਨ ਨਹੀਂ ਕੀਤਾ, ਉਹ ਭਾਵੇਂ ਸੋਨੇ ਦੇ ਹੀਰਿਆਂ ਦੇ ਢੇਰਾਂ ਦੇ ਉੱਤੇ ਬੈਠੇ ਰਹਿਣ, ਉਹਨਾਂ ਦਾ ਕੀ ਕਹਿੰਦੇ ਗੁਰੂ ਨਾਨਕ ਸਾਹਿਬ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਉ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਆਤਮਾ ਦੀ ਖੁਰਾਕ ਹੈ, ਇੰਦਰੀਆਂ ਨੂੰ ਦਮਨ ਕਰਕੇ ਵਾਹਿਗੁਰੂ ਵਾਹਿਗੁਰੂ ਉਚਾਰਦੇ, ਰੱਬ ਦੇ ਪਿਆਰੇ ਸਤਿਗੁਰੂ ਜੀ ਆਪ ਪਹਿਲਾਂ ਉਚਾਰਦੇ, ਫਿਰ ਪਿਆਰਿਆਂ ਤੋਂ ਕਹਿੰਦੇ ਨੇ ਭਾਈ ਵਾਹਿਗੁਰੂ ਕਹੋ। ਹਰ ਨਾਮ ਤਾਣ, ਹਰ ਨਾਮ ਦੀਮਾਨ, ਹਰ ਨਾਮੋ ਰੱਖ ਕਰਾਵੈ। ਸਤਿਗੁਰਾਂ ਨੂੰ ਹਰੀ ਨਾਮ ਦਾ ਤਾਣ ਤੋਂ ਭਾਵ ਬਲ ਹੈ, ਹਰੀ ਨਾਮ ਦਾ ਹੀ ਦੀਵਾਨ ਆਸਰਾ ਹੈ, ਅਤੇ ਹਰੀ ਨਾਮ ਹੀ ਉਹਨਾਂ ਦੀ ਰੱਖਿਆ ਕਰਨ ਵਾਲਾ ਹੈ। ਕਹਿੰਦੇ ਇਹਦੇ ਰੱਖ ਪਾਈ ਫਲਾਨੇ ਬੰਦੇ ਦੇ, ਹੁਣ ਸਤਿਗੁਰੂ ਕਹਿੰਦੇ ਹਰ ਨਾਮੋ ਰੱਖ ਕਰਾਵੈ, ਤੇ ਨਾਮ ਦੀ ਰਾਖੀ ਪਾ ਲਓ ਤਾਂ ਸਿੱਧੀ। ਮਹਾਰਾਜ ਕਹਿੰਦੇ ਸਿਰ ਮਸਤਕ ਰੱਖਿਆ, ਪਾਰ ਬ੍ਰਹਮ ਹਸਤਕਾਇਆ ਰੱਖਿਆ, ਪਰਮੇਸ਼ੁਰ ਹੈ ਆਤਮ ਰੱਖਿਆ, ਗੋਪਾਲ ਸਵਾਮੀ ਧਨ ਚਰਨ ਰੱਖਿਆ, ਜਗਦੀਸ਼ੁਰ ਹੈ ਸਰਬ ਰੱਖਿਆ, ਗੁਰਦਿਆਲ ਹੈ ਪੈ ਦੁੱਖ ਬਿਨਾਸਨ ਹੈ, ਭਗਤ ਵਛਲਾ ਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤ ਹੈ। ਤਾਤੀ ਵਾਓ ਨਾ ਲੱਗੀ, ਪਾਰ ਬ੍ਰਹਮ ਸੁਣਾਈ, ਗੁਰਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਇਹੋ ਜਿਹੇ ਸ਼ਬਦ, ਇਹ ਸਾਰੇ ਰੱਖਿਆ ਦੇ ਸ਼ਬਦ ਹੀ ਨੇ। ਇਹ ਹਰੀ ਦਾ ਨਾਮ ਹੀ ਤਾਂ ਰੱਖਿਆ ਕਰਦਾ, ਮੂਲ ਮੰਤਰ ਪੜ੍ਹੀ ਜਾਓ ਰੱਖਿਆ ਹੀ ਕਰਦਾ। ਵਾਹਿਗੁਰੂ ਮੰਤਰ ਗੋਬਿੰਦੇ ਮੁਕੰਦੇ ਚੌਪੀ ਸਾਹਿਬ ਦੇ ਪਾਠ ਰੱਖਿਆ ਵਾਸਤੇ ਉਚਾਰਨ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਨੇ। ਜੋ ਚਿੱਤ ਲਾਏ ਪੂਜੇ ਗੁਰਮੂਰਤ, ਸੋ ਮਨ ਇੱਛੇ ਫਲ ਪਾਵੈ। ਜਿਹੜਾ ਕੋਈ ਵੀ ਗੁਰਮੁਖ ਪਿਆਰਾ ਹੈ, ਕੋਈ ਵੀ ਰੱਬ ਦਾ ਬੰਦਾ, ਕੋਈ ਸਤਸੰਗੀ ਪੁਰਸ਼ ਹੈ, ਕੋਈ ਮਨੁੱਖ ਚਿੱਤ ਲਗਾ ਕੇ ਗੁਰਾਂ ਦੀ ਮੂਰਤੀ ਦਾ ਪੂਜਨ ਕਰਦਾ, ਹੁਣ ਗੁਰਮੂਰਤ ਗੁਰ ਸ਼ਬਦ ਹੈ ਵੀ ਠੀਕ ਹੈ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਹੁਣ ਆਪਣੇ ਲਈ ਗੁਰਮੂਰਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ ਹੈ ਭਾਵਨਾ ਨਾਲ ਸਾਰਾ ਦਿਨ, ਉਹ ਮਨ ਇੱਛਿਤ ਭਾਵ ਮਨ ਭਾਉਂਦੇ ਫਲ ਪ੍ਰਾਪਤ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਾਲ ਤਾਂ ਚੌਰ ਕਰੀ ਜਾਓ, ਨਾਲੇ ਵਾਹਿਗੁਰੂ ਮੂਲ ਮੰਤਰ, ਜਪਜੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ ਕਰੀ ਜਾਓ। ਇਸ ਤਰ੍ਹਾਂ ਗੁਰੂ ਦੀ ਮੂਰਤ ਨੂੰ, ਗੁਰੂ ਦੇ ਸਰੂਪ ਨੂੰ, ਜਿਹੜਾ ਗੁਰੂ ਦਾ ਸ਼ਬਦ ਹੈ, ਇਹਦਾ ਅਭਿਆਸ ਕਰੀ ਜਾਓ। ਚਾਰ ਪ੍ਰਕਾਰ ਦੇ ਦਰਸ਼ਨਾਂ ਵਿੱਚੋਂ ਇਹ ਵੀ ਇੱਕ ਦਰਸ਼ਨ ਹੈ ਜੋ ਗੁਰਮੂਰਤੀ ਦਾ ਪੂਜਨ ਵਾਲਾ। ਇਸ ਵਾਸਤੇ ਮਹਾਰਾਜ ਨੇ ਕਿਹਾ ਜਿਵੇਂ ਗੁਰੂ ਸਾਹਿਬ ਦੇ ਆਪਾਂ ਚਿੱਤਰ ਦਰਸ਼ਨ ਕਰਦੇ ਹਾਂ, ਉਹ ਵੀ ਤਾਂ ਉੱਥੇ ਹੀ ਧਿਆਨ ਲੈ ਕੇ ਜਾਂਦੇ ਨੇ। ਭਾਵੇਂ ਗੁਰੂ ਨਾਨਕ ਸਾਹਿਬ ਦੀ ਦਸਵੇਂ ਪਾਤਸ਼ਾਹ ਦੇ ਜਿਹੜੀ ਫੋਟੋ ਬਣੀ ਹੋਈ ਆ, ਉਹ ਭਾਵੇਂ ਮੰਨਦੇ ਆ ਕਿ ਅਸਲੀ ਨਹੀਂ, ਪਰ ਗੁਰੂ ਨਾਨਕ ਸਾਹਿਬ ਦੀ ਫੋਟੋ ਨੂੰ ਦੇਖ ਕੇ ਕੋਈ ਹੋਰ ਨਹੀਂ ਯਾਦ ਆਉਂਦਾ, ਗੁਰੂ ਨਾਨਕ ਸਾਹਿਬ ਹੀ ਯਾਦ ਆਉਂਦੇ ਨੇ। ਇਹਦੇ ਨਾਲ ਜਗਿਆਸੂ ਨੂੰ ਆਕਾਰ ਦਾ ਪ੍ਰਭਾਵ ਬਣਿਆ ਰਹਿੰਦਾ। ਜਦੋਂ ਥੋੜ੍ਹੀ ਜਿਹੀ ਉੱਚੀ ਅਵਸਥਾ ਹੁੰਦੀ ਫਿਰ ਉਹ ਸ਼ਬਦ ਦੇ ਅਧੀਨ ਹੋ ਜਾਂਦਾ। ਨਵੇਂ ਨਵੇਂ ਜਿਵੇਂ ਬੱਚੇ ਨੂੰ ਸ਼ੁਰੂ ਦੇ ਵਿੱਚ ਏ ਫਾਰ ਐਪਲ, ਬੀ ਫਾਰ ਬੁਆਏ ਲਿਖਿਆ ਹੁੰਦਾ, ਨਾਲ ਐਪਲ ਦੀ ਫੋਟੋ, ਬੁਆਏ ਦੀ ਫੋਟੋ, ਸੀ ਫਾਰ ਕੈਟ ਲਿਖ ਕੇ ਬਿੱਲੀ ਦੀ ਫੋਟੋ, ਉਹ ਪਹਿਲਾਂ ਉਹ ਨਿਆਣਾ ਆਪਾਂ ਕਹਿੰਦੇ ਦੇਖ ਕਿੱਡੀ ਸੋਹਣੀ ਬਿੱਲੀ ਹੈ, ਡੀ ਫਾਰ ਡੋਗ ਲਿਖਿਆ ਹੁੰਦਾ ਜਿੱਥੇ, ਤੇ ਫਿਰ ਉਹ ਕੁੱਤੇ ਦੀ ਫੋਟੋ ਛਾਪੀ ਹੁੰਦੀ ਹੈ ਉੱਥੇ, ਉਹ ਨਿਆਣਾ ਪਹਿਲਾਂ ਪਰਚ ਦਾ ਆਕਾਰ ਵਿੱਚ ਹੌਲੀ ਹੌਲੀ ਉਹਦੇ ਵਿੱਚੋਂ ਕੱਢ ਲਿਆ ਜਾਂਦਾ, ਫਿਰ ਪਹਿਲੀ ਕਲਾਸ, ਦੂਸਰੀ ਕਲਾਸ, ਤੀਸਰੀ ਕਲਾਸ ਵਿੱਚ, ਫਿਰ ਅੱਗੇ ਜਾ ਕੇ ਜਦੋਂ ਹੋਰ ਫੋਟੋਆਂ ਵੀ ਆ ਜਾਂਦੀਆਂ ਨੇ, ਫੁੱਲਾਂ ਦਾ ਗਿਆਨ ਸਾਇੰਸ ਵਾਲੇ ਦਿੰਦੇ ਨੇ ਜਦੋਂ, ਫਿਰ ਫਲਾਂ ਦਾ ਗਿਆਨ ਦਿੱਤਾ ਜਾਂਦਾ, ਮਕਰੰਦ ਦਿਖਾਇਆ ਜਾਂਦਾ, ਇਸੇ ਪ੍ਰਕਾਰ ਸਾਰੇ ਆਕਾਰ ਵੱਡੀਆਂ ਕਲਾਸਾਂ ਵਿੱਚ ਵੀ ਆਉਂਦੇ ਨੇ। ਤੇ ਜਦੋਂ ਇਸੇ ਪ੍ਰਕਾਰ ਬ੍ਰਹਮ ਦਾ ਤਾਂ ਕੋਈ ਆਕਾਰ ਹੀ ਨਹੀਂ ਵਾਸਤਵ ਦੇ ਵਿੱਚ, ਪਰ ਮਨ ਨੂੰ ਪਹਿਲਾਂ ਲਾਉਣ ਲਈ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰਾਂਗੇ, ਜਾਂ ਇੱਕ ਓਅੰਕਾਰ ਦਾ ਧਿਆਨ ਕਰਾਂਗੇ, ਵਾਹਿਗੁਰੂ ਮੰਤਰ ਦਾ ਧਿਆਨ ਕਰਾਂਗੇ, ਜਾਂ ਗੁਰਾਂ ਦੇ ਸਾਹਮਣੇ ਜਿਵੇਂ ਸਰੂਪ ਲੱਗੇ ਹੋਣ ਫਿਰ ਉਹਨਾਂ ਦਾ ਧਿਆਨ ਫੋਟੋ ਰੂਪ ਚ ਕਰਕੇ, ਔਰ ਉਹਨਾਂ ਦੀ ਭਾਵਨਾ ਮਨ ਦੇ ਅੰਦਰ ਬਣ ਜਾਂਦੀ ਹੈ। ਜੇ ਫਿਰ ਪ੍ਰਕਾਸ਼ ਸਰੂਪ ਦਾ ਧਿਆਨ ਕਰਨਾ, ਫਿਰ ਹਿਰਦੇ ਚ ਪ੍ਰਕਾਸ਼ ਸਰੂਪ ਦਾ ਧਿਆਨ ਭਰ ਕੇ ਸਤਿਗੁਰੂ ਆਪੇ ਕੱਢ ਲੈਣਗੇ। ਇੰਨੇ ਫਿਕਰ ਦੀ ਲੋੜ ਨਹੀਂ ਕਿ ਇਹਨੇ ਫੋਟੋ ਦੇ ਦਰਸ਼ਨ ਕਰ ਲਏ, ਪਤਾ ਨਹੀਂ। ਸਾਰਾ ਸੱਚੇ ਪਾਤਸ਼ਾਹ ਤਾਂ ਸਾਰਿਆਂ ਸਰੂਪਾਂ ਦੇ ਵਿੱਚ ਬੈਠੇ, ਜਿਹਾ ਜਿਹਾ ਮਰਜ਼ੀ ਇੱਛਾ ਕਰ ਲਓ। ਅਕਾਲ ਪੁਰਖ ਦਾ ਕੋਈ ਆਕਾਰ, ਕੋਈ ਸਰੂਪ ਨਹੀਂ, ਉਹ ਤਾਂ ਪ੍ਰਕਾਸ਼ ਸਰੂਪ ਹੈ। ਜਦੋਂ ਪ੍ਰਕਾਸ਼ ਦਿਖਣ ਲੱਗ ਜਾਂਦਾ, ਜੇ ਫੁਰਨਾ ਬਣ ਜਾਏ ਕਿ ਮੈਨੂੰ ਤਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ, ਉਹ ਪ੍ਰਕਾਸ਼ ਹੀ ਗੁਰੂ ਨਾਨਕ ਸਾਹਿਬ ਰੂਪ ਹੋ ਜਾਂਦੇ ਆ। ਜੇ ਜਿਹੜਾ ਮਰਜ਼ੀ ਸੰਕਲਪ ਕਰ ਲਓ, ਪ੍ਰਕਾਸ਼ ਉਹੀ ਰੂਪ ਧਾਰ ਲੈਂਦਾ। ਜਿਵੇਂ ਭੱਟਾਂ ਨੇ ਜਦ ਆ ਕੇ ਮੱਥਾ ਟੇਕਿਆ, ਫੁਰਨਾ ਕੀਤਾ ਹਰਿਮੰਦਰ ਸਾਹਿਬ ਦੇ ਵਿੱਚ ਕਿ ਜੇ ਸਾਨੂੰ ਗੁਰੂ ਸਾਹਿਬ ਵਿਸ਼ਨੂੰ ਰੂਪ ਹੋ ਕੇ ਦਿਖਣ, ਹੁਣ ਗੁਰੂ ਸਾਹਿਬ ਦਾ ਤਾਂ ਕੋਈ ਰੂਪ ਹੀ ਨਹੀਂ, ਸਤਿਗੁਰੂ ਜੀ ਨੇ ਉਹੀ ਰੂਪ ਦਿਖਾ ਦਿੱਤਾ, ਕਿਉਂਕਿ ਉਹਨਾਂ ਦੀ ਇੱਕ ਵਾਰ ਭਾਵਨਾ ਵੱਜ ਗਈ, ਫਿਰ ਉਹਨਾਂ ਨੂੰ ਦਿਖਾ ਦਿੱਤਾ ਕਿ ਅਸੀਂ ਆਪ ਹੀ ਹਾਂ, ਕਿਉਂ ਪਰਮੇਸ਼ਰ ਸਾਰੇ ਸਰਬ ਵਿਆਪਕ ਰੂਪ ਹੈ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸ ਕਰਤਾ ਮਾਰ ਦੇਵਾਵੈ। ਜਿਹੜਾ ਮਨੁੱਖ ਪੂਰਿਆਂ ਸਤਿਗੁਰਾਂ ਦੀ ਨਿੰਦਾ ਕਰਦਾ, ਉਹਨੂੰ ਕਰਤਾ ਪੁਰਖ ਵਾਹਿਗੁਰੂ ਮਾਰ ਦਵਾਉਂਦਾ, ਭਾਵ ਬੜੀ ਮਾਰ ਪਵਾਉਂਦਾ, ਉਹਨੂੰ ਬਹੁਤ ਮਾਰ ਪੈਂਦੀ ਨਿੰਦਕਾਂ ਨੂੰ। ਫਿਰ ਉਹ ਵੇਲਾ ਉਸ ਹੱਥ ਨਾ ਆਵੈ, ਉਹ ਆਪਣਾ ਬੀਜਿਆ ਆਪੇ ਖਾਵੈ। ਫਿਰ ਉਹ ਪੁਰਸ਼ ਨੂੰ ਲੰਘ ਗਿਆ ਵੇਲਾ ਹੱਥ ਨਹੀਂ ਆਉਂਦਾ। ਸਾਰੀ ਜ਼ਿੰਦਗੀ ਜਿਹਨੇ ਨਿੰਦਾ ਕਰ ਕਰਕੇ ਗੁਜ਼ਾਰ ਲਈ, ਜਿਸ ਵੇਲੇ ਇਹਨੇ ਸਤਿਗੁਰਾਂ ਦੀ ਨਿੰਦਿਆ ਕੀਤੀ ਸੀ, ਉਹ ਆਪਣਾ ਨਿੰਦਿਆ ਦਾ ਬੀਜ ਬੀਜਿਆ ਫਿਰ ਆਪ ਹੀ ਖਾਂਦਾ। ਪਰ ਸਤਿਗੁਰੂ ਜੀ ਨੇ ਇਹ ਅਸ਼ਟਪਦੀ ਵਿੱਚ ਲਿਖਿਆ ਵੀ ਹੈ, ਮਹਾਂਪੁਰਖਾਂ ਦੀ ਅਸ਼ਟਪਦੀ ਦੇ ਵਿੱਚ, ਕਿ ਜੇ ਸੰਤਾਂ ਮਹਾਤਮਾ ਦੇ ਚਰਨੀ ਉਹ ਜਾ ਕੇ ਪੈ ਵੀ ਜਾਂਦਾ ਕੋਈ ਨਿੰਦਕ, ਸੋ ਜਿਵੇਂ ਕੋਈ ਮਹਾਂਪੁਰਖ ਜਦੋਂ ਰਾੜੇ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ ਇੰਗਲੈਂਡ ਨੂੰ ਚੱਲਣ ਲੱਗੇ, ਉਹ ਪਿੰਡ ਦਾ ਇੱਕ ਲੰਬੜਦਾਰ ਕਹਿੰਦੇ ਉਹ ਬੜੀ ਨਿੰਦਿਆ ਕਰਿਆ ਕਰੇ, ਬਹੁਤ ਨਿੰਦਿਆ ਕਰਿਆ ਕਰੇ ਮਹਾਂਪੁਰਖਾਂ ਦੀ। ਕਹਿੰਦੇ ਕਿਸੇ ਨੇ ਦੱਸਿਆ ਉਹ ਤਾਂ ਹੁਣ ਚੱਲੇ ਨੇ, ਕਹਿੰਦੇ ਉਹ ਆ ਕੇ ਚਰਨੀ ਪੈ ਗਿਆ, ਕਹਿੰਦਾ ਮਹਾਰਾਜ ਜੀ ਮੈਂ ਤੁਹਾਡੀ ਬਹੁਤ ਨਿੰਦਿਆ ਕੀਤੀ ਹੈ, ਬੜਾ ਮਾੜਾ ਕਰਦਾ ਰਿਹਾ। ਕਹਿੰਦੇ ਕੋਈ ਨਹੀਂ ਭਾਈ, ਮੈਂ ਕਿਹੜਾ ਗੁੱਸਾ ਕਰਦਾ, ਮੈਂ ਕਿਹੜਾ ਮਾੜਾ ਕਿਹਾ ਤੈਨੂੰ। ਕਹਿੰਦੇ ਨਹੀਂ ਜੀ ਮੈਨੂੰ ਬਖਸ਼ ਲਓ। ਕਹਿੰਦੇ ਮੇਰੇ ਮਨ 'ਚ ਤਾਂ ਕੋਈ ਨਹੀਂ, ਕਹਿੰਦਾ ਅਸੀਂ ਕੀ ਬਖਸ਼ਣਾ। ਕਹਿੰਦੇ ਨਹੀਂ ਜੀ ਬਾਣੀ 'ਚ ਲਿਖਿਆ ਹੋਇਆ ਵੀ ਜੇ ਸੰਤ ਚਾਹੁਣ ਤਾਂ ਬਖਸ਼ ਲੈਂਦੇ ਨੇ। ਮਹਾਂਪੁਰਖ ਹੱਸ ਕੇ ਕਹਿੰਦੇ ਚੰਗਾ ਬਾਣੀ ਪੜ੍ਹਿਆ ਕਰ, ਮਹਾਰਾਜ ਕਿਰਪਾ ਕਰਨਗੇ ਤੈਨੂੰ ਅਗਲਾ ਜਨਮ ਮਨੁੱਖ ਦਾ ਫੇਰ ਮਿਲ ਜੂ, ਫਿਰ ਉਦੋਂ ਤੂੰ ਭਗਤੀ ਕਰਕੇ ਸੁਧਾਰ ਕਰ ਲਈ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਿੰਦਕ ਜਿਹੜੇ ਨੇ ਜੇ ਉਹ ਬਖਸ਼ਾ ਲੈਣ ਤਾਂ ਬਖਸ਼ ਵੀ ਲੈਂਦੇ ਸਤਿਗੁਰੂ, ਪਰ ਜੇ ਬਖਸ਼ਾਉਣ ਹੀ ਨਾ ਸਾਰੀ ਜ਼ਿੰਦਗੀ, ਫਿਰ ਕਹਿੰਦੇ ਆਪਣਾ ਬੀਜਿਆ ਆਪ ਹੀ ਖਾਂਦਾ। ਫਿਰ ਕਹਿੰਦਾ ਬੀਜਿਆ ਕੀ ਖਾਂਦਾ ਜੀ, ਕਿਵੇਂ ਖਾਂਦਾ? ਨਰਕ ਕੋਰ ਮੋਹੇ ਕੱਲ ਐ ਖੜਿਆ, ਜਿਉਂ ਤਸਕਰ ਪਾਏ ਗਲਾਵੈ। ਕਹਿੰਦੇ ਉਹ ਕਾਲੇ ਮੂੰਹ ਵਾਲੇ ਗੁਰ ਨਿੰਦਕ ਨੂੰ ਜਮਦੂਤਾਂ ਨੇ ਕੁੰਭੀ ਨਰਕ 'ਚ ਇਸ ਤਰ੍ਹਾਂ ਖੜਿਆ, ਇਹ ਮਾਝੇ ਦੀ ਬੋਲੀ ਆ, ਉੱਥੇ ਖੜਿਆ ਉਹਨੂੰ ਫਲਾਨੇ ਨੂੰ, ਜਿਵੇਂ ਚੋਰ ਨੂੰ ਗਲ ਵਿੱਚ ਗਲਾਵਾ ਹੁੰਦਾ, ਫਾਹਾ ਪਾ ਕੇ ਹੱਥ ਕੜੀਆਂ ਨਾਲ ਬੰਨ ਕੇ ਲਿਜਾਂਦੇ ਨੇ। ਕਹਿੰਦੇ ਫਿਰ ਉਹ ਬਚੂਗਾ ਕਿਵੇਂ, ਹੁਣ ਉਹਦਾ ਕੋਈ ਇਲਾਜ ਵੀ ਦੱਸ ਦਿਓ। ਫਿਰ ਸਤਿਗੁਰੂ ਕੀ ਸਰਣੀ ਪਵੈ ਤਾਂ ਉੱਭਰੈ, ਜਾਂ ਹਰ ਹਰ ਨਾਮ ਤੇ ਆਵੈ। ਕਹਿੰਦੇ ਜਾਂ ਸਤਿਗੁਰਾਂ ਦੀ ਸ਼ਰਨ ਵਿੱਚ ਪੈ ਕੇ ਵਾਹਿਗੁਰੂ ਵਾਹਿਗੁਰੂ ਨਾਮ ਤੇ ਆਵੇ ਨਾ, ਕਹਿੰਦੇ ਫਿਰ ਉਹ ਬਚ ਜਾਂਦਾ। ਜਿਹੜੇ ਨਿੰਦਕ ਨੇ, ਜਿਹੜੇ ਦੋਖੀ ਨੇ ਗੁਰੂ ਘਰ ਦੇ, ਇਹਨਾਂ ਦਾ ਕੋਈ ਇਲਾਜ ਨਹੀਂ। ਉਹ ਵੀ ਸੁਣ ਲੈਣ ਵੀ ਜੇ ਉਹਨਾਂ ਨੇ ਬਖਸ਼ਾਉਣਾ ਤਾਂ ਉਹ ਬਖਸ਼ਾ ਲੈਣ ਇਸੇ ਜਨਮ ਦੇ ਵਿੱਚ, ਮੁੜ ਕੇ ਜੇ ਬਣਾਤਾ ਨਾ ਚੂਹਾ, ਬਿੱਲੀ, ਕੂਕਰ, ਸੂਰ, ਫਿਰ ਨਹੀਂ ਬਖਸ਼ਣਾ ਕਿਸੇ ਨੇ, ਫਿਰ ਜੂਨਾਂ ਦੇ ਵਿੱਚ ਹੀ ਪਿਆ ਰਹੇਗਾ। ਇਸ ਕਰਕੇ ਜਿਹੜੇ ਇੱਧਰ ਉੱਧਰ ਭਟਕਦੇ ਫਿਰਦੇ, ਉਹ ਬਖਸ਼ਾ ਲਓ ਆਪਣੇ ਆਪ ਨੂੰ, ਪੰਜਾਂ ਪਿਆਰਿਆਂ ਕੋਲ ਆ ਕੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਬਖਸ਼ਾ ਲਓ ਆਪਣੇ ਆਪ ਨੂੰ। ਤਾਂ ਮਹਾਰਾਜ ਕਹਿੰਦੇ ਫਿਰ ਉਹ ਨਾਮ ਜਪਦਾ, ਗੁਰੂ ਦੀ ਸ਼ਰਨ ਵਿੱਚ ਆ ਕੇ ਬਚ ਜਾਂਦਾ। ਹਰ ਬਾਤਾਂ ਆਖ ਸੁਣਾਏ ਨਾਨਕ ਹਰ ਕਰਤੇ ਇਹ ਵੈ ਪਾਵੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਫਰਮਾਉਂਦੇ ਨੇ ਇਹ ਅਸਾਂ ਨੇ ਹਰੀ ਦੇ ਦਰ ਦੀਆਂ ਗੱਲਾਂ ਕਹਿ ਕੇ ਸੁਣਾਈਆਂ ਏ, ਉਹਦੇ ਬਚਨ ਸੁਣਾਏ ਨੇ। ਹਰੀ ਦੇ ਦਰ ਦੀਆਂ ਮੈਂ ਕੋਲੋਂ ਨੀ ਕਹਿੰਦੇ ਸੁਣਾਉਂਦਾ, ਹਰੀ ਕਰਤੇ ਨੂੰ ਇਸੇ ਤਰ੍ਹਾਂ ਹੀ ਪਾਉਂਦਾ, ਅਕਾਲ ਪੁਰਖ ਨਿਰੰਕਾਰ ਨੂੰ ਇਸੇ ਤਰ੍ਹਾਂ ਹੀ ਪਾਉਂਦਾ। ਮਹੱਲਾ ਚੌਥਾ, ਚੌਥੇ ਪਾਤਸ਼ਾਹ ਫਰਮਾਉਂਦੇ ਨੇ, ਪੂਰੇ ਗੁਰ ਕਾ ਹੁਕਮ ਨ ਮੰਨੈ ਉਹ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ। ਜੋ ਮਨੁੱਖ ਪੂਰਿਆਂ ਗੁਰਾਂ ਦਾ ਹੁਕਮ ਨਹੀਂ ਮੰਨਦਾ, ਉਹ ਮਨਮੁਖ ਅਗਿਆਨੀ ਵਿਆਹ ਰੂਪ ਮਾਇਆ ਕਰਕੇ ਮੁੱਠਾ ਹੁੰਦਾ, ਲੁੱਟਿਆ ਗਿਆ। ਕਿਉਂਕਿ ਪੂਰਿਆਂ ਗੁਰਾਂ ਦੇ ਹੁਕਮਨਾਮੇ ਨੂੰ ਤਾਂ ਕੋਈ ਸੁਣਦਾ ਹੀ ਨਹੀਂ, ਤੇ ਅਧੂਰੇ ਗੁਰੂ ਦੀ ਗੱਲ ਨੂੰ ਲੋਕ ਸੁਣੀ ਜਾਂਦੇ ਨੇ, ਤੇ ਇਹਨਾਂ ਤੇ ਤਰਸ ਵੀ ਆਉਂਦਾ ਵੀ ਵਿਚਾਰੇ ਕਿੱਥੇ ਫਸ ਗਏ ਇਹ, ਇਹ ਹੁਣ ਮਨੁੱਖਾ ਜੂਨ ਖਰਾਬ ਕਰ ਲੈਣੀ ਹੈ, ਮੁੜ ਕੇ ਇਹਨਾਂ ਨੂੰ ਜੂਨ ਮਿਲਣੀ ਨਹੀਂ, ਜੂਨਾਂ ਵਿੱਚੋਂ ਕਿਸੇ ਨੇ ਕੱਢਣਾ ਨਹੀਂ। ਜਿਵੇਂ ਲਧਾਈ ਕੇ ਨਗਰ ਛੇਵੇਂ ਪਾਤਸ਼ਾਹ ਨੇ ਸੱਪ ਦਾ ਉਧਾਰ ਕੀਤਾ ਚਰਨ ਛੁਆ ਕੇ, ਫਿਰ ਵੇਖ ਲਓ ਕਿੰਨੇ ਕਿਰਮ ਨਿਕਲੇ ਉਹਦੇ ਵਿੱਚੋਂ, ਕੁਰਬੁਲ ਕੁਰਬੁਲ ਕਰਦੇ, ਉਹਦੀ ਰੂਹ ਨਿਕਲ ਕੇ ਸਾਹਮਣੇ ਖੜ ਗਈ। ਕਹਿੰਦਾ ਮਹਾਰਾਜ ਮੈਂ ਨਕਲੀ ਗੁਰੂ ਸੀ, ਆਹ ਮੇਰੇ ਚੇਲੇ ਮੇਰੀ ਜਾਨ ਖਾਂਦੇ ਸੀ, ਸ਼ੁਕਰ ਹੈ ਤੁਸੀਂ ਮੇਰਾ ਖਹਿੜਾ ਛੁਡਾ ਦਿੱਤਾ। ਉਸ ਅੰਦਰ ਕੂੜ ਕੂੜੋ ਕਰ ਬੁੱਝੈ ਅਣਹੋਣ ਦੇ ਝਗੜੇ ਦੈ ਉਸ ਦੈ ਗੱਲ ਪਾਇਆ। ਕਹਿੰਦੇ ਉਹਦੇ ਅੰਦਰ ਝੂਠ ਹੈ, ਇਸ ਲਈ ਉਹ ਸੱਚ ਨੂੰ ਵੀ ਝੂਠ ਕਰਕੇ ਬੁੱਝਿਆ ਤੋਂ ਪਾਪ ਸਮਝਦਾ। ਦੈ ਹੁੰਦਾ ਪ੍ਰੇਰਕ, ਦੱਦਾ ਜਾਈਏ ਸਿਹਾਰੀ, ਦੈ ਤੋਂ ਪਾਪ ਪ੍ਰੇਰਕ। ਪਰਮਾਤਮਾ ਨੇ ਅਣਹੁੰਦੇ ਝਗੜੇ ਉਹਦੇ ਗਲ ਪਾ ਤੇ, ਅਣਹੁੰਦੇ ਝਗੜੇ ਉਹਨੇ ਜੋ ਹੋਣੇ ਕਿਸੇ ਹੋਰ ਦੇ ਤੇ ਪੈ ਕਿਸੇ ਦੇ ਹੋਰ ਗਲ ਜਾਣ, ਐਵੇਂ ਧੱਕੇ ਨਾਲ ਹੀ ਉਹਦੇ ਗਲ ਹੀ ਝਗੜਾ ਪੈ ਗਿਆ। ਕਹਿੰਦਾ ਮੈਂ ਤਾਂ ਇਹ ਕੰਮ ਕੀਤਾ ਹੀ ਨਹੀਂ, ਮੈਂ ਤਾਂ ਐਵੇਂ ਹੀ ਮਾਰਿਆ ਗਿਆ ਇਹਦੇ ਚ, ਮੈਂ ਤਾਂ ਇਹ ਗਲਤੀ ਨਹੀਂ ਸੀ ਕੀਤੀ। ਫਿਰ ਜਦੋਂ ਸਤਿਗੁਰਾਂ ਨਾਲ ਵੈਰ ਕਮਾਉਂਦੇ ਹੋ, ਫਿਰ ਅਣਜਾਣੇ ਝਗੜੇ ਗਲ ਪੈਂਦੇ ਨੇ, ਹੋਰ ਦੇ ਝਗੜੇ ਉਹ ਗੁਰਨਿੰਦਕ ਦੇ ਗਲ ਪਾ ਦਿੱਤੇ ਫਿਰ ਪਰਮੇਸ਼ਰ ਨੇ। ਉਹ ਹੋ ਗੱਲ ਫਰੋਸੀ ਕਰੇ ਬਹੁ ਤੇਰੀ, ਉਸ ਦਾ ਬੋਲਿਆ ਕਿਸੇ ਨਾ ਪਾਇਆ। ਉਹ ਗੁਰਨਿੰਦਕ ਬਹੁਤ ਹੀ ਗੱਲਾਂ ਨੂੰ ਫਰੋਸੀ ਤੋਂ ਪਾ ਵੇਚਣਾ ਕਰਦਾ, ਅਰਥਾਤ ਮਿੱਠੀਆਂ ਮਿੱਠੀਆਂ ਗੱਲਾਂ ਸੁਣਾ ਕੇ ਅਗਲੇ ਨੂੰ ਠੱਗ ਲੈਂਦਾ, ਕਥਾ ਕੀਰਤਨ ਨੂੰ ਵੇਚ ਕੇ ਮਾਇਆ ਇਕੱਠੀ ਕਰਦਾ। ਇਸ ਲਈ ਉਹਦਾ ਬੋਲਿਆ ਹੋਇਆ ਬਚਨ ਕਿਸੇ ਨੂੰ ਪਾਇਆ ਤੋਂ ਭਾਵ ਚੰਗਾ ਹੀ ਨਹੀਂ ਲੱਗਿਆ, ਨਹੀਂ ਚੰਗਾ ਲੱਗਦਾ। ਫਿਰ ਉਹ ਘਰ ਘਰ ਹੰਡੈ ਜਿਉ ਰੰਨ ਦੁਹਾਗਣ, ਉਸ ਨਾਲ ਮੋਹ ਜੋੜੇ ਉਸ ਵੀ ਲੱਛਣ ਲਾਇਆ। ਉਹ ਮਨੁੱਖ ਘਰ ਘਰ ਵਿੱਚ ਇਸ ਤਰ੍ਹਾਂ ਹੰਡੈ ਤੋਂ ਭਾਵ ਫਿਰਦਾ ਜਿਵੇਂ ਦੁਹਾਗਣ ਛੁੱਟੜ ਔਰਤ ਫਿਰਦੀ ਹੈ। ਉਸ ਗੁਰਨਿੰਦਕ ਨਾਲ ਜਿਹੜਾ ਪੁਰਸ਼ ਮੂੰਹ ਜੋੜਦਾ, ਭਾਵ ਉਹਦੀ ਸੰਗਤ ਕਰਕੇ ਉਹਦੇ ਨਾਲ ਗੱਲਾਂ ਕਰਦਾ, ਉਹਨੂੰ ਵੀ ਉਹੋ ਜਿਹੀ ਦਾਗ ਲੱਗ ਜਾਂਦਾ, ਉਹਨੂੰ ਵੀ ਉਹੋ ਜਿਹਾ ਲੱਛਣ ਤੋਂ ਭਾਵ ਕਲੰਕ ਲੱਗ ਜਾਂਦਾ, ਉਹਦੇ ਵੀ ਉਹੋ ਜਿਹੇ ਲੱਛਣ ਹੋ ਜਾਂਦੇ ਮਾੜੇ ਜਿਹੜਾ ਨਿੰਦਕਾਂ ਨਾਲ ਜਾ ਕੇ ਬੈਠੂਗਾ। ਗੁਰਮੁਖ ਹੋਏ ਇਸ ਉਲਿਪਤੋ ਵਰਤੈ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਜੋ ਗੁਰਮੁਖ ਹੁੰਦਾ ਉਹ ਮਨਮੁੱਖਾਂ ਦੀ ਸੰਗਤ ਤੋਂ ਉਲਿਪਤ ਹੁੰਦਾ, ਨਿਰਲੇਪ ਹੀ ਹੋ ਕੇ ਰਹਿੰਦਾ ਅਤੇ ਉਹਦਾ ਪਾਸਾ ਛੱਡ ਕੇ ਗੁਰਾਂ ਦੇ ਪਾਸ ਜਾ ਕੇ ਬਹਿੰਦਾ। 304 ਅੰਗ ਤੇ ਮਹਾਰਾਜ ਅਗਲੀ ਪੰਕਤੀ ਫਰਮਾਉਂਦੇ ਨੇ, ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚ ਹੋ, ਓਨ ਲਾਹਾ ਮੂਲ ਸਭ ਗਵਾਇਆ। ਗੋਇੰਦਵਾਲ ਦੇ ਨੰਬਰਦਾਰਾਂ ਨੂੰ ਕਹਿੰਦੇ ਨੇ, ਇਹ ਪੰਚੋ ਇਹ ਨੰਬਰਦਾਰੋ, ਜੋ ਮਨੁੱਖ ਆਪਣੇ ਗੁਰਾਂ ਨੂੰ ਗੋਪੇ ਹੁੰਦਾ ਛੁਪਾਉਂਦਾ ਲੁਕਾਉਂਦਾ ਕਿ ਮੇਰਾ ਗੁਰੂ ਗੁਰੂ ਹੀ ਕੋਈ ਨਹੀਂ, ਜਾਂ ਆਪ ਪ੍ਰਤਾਪੀ ਹੋ ਕੇ ਗੁਰਾਂ ਨੂੰ ਪਿੱਛੇ ਪਾ ਦਿੰਦਾ, ਉਹ ਮਨੁੱਖ ਚੰਗਾ ਨਹੀਂ, ਉਹਨੇ ਆਪਣਾ ਲਾਭ ਤੇ ਮੂਲ ਸਭ ਕੁਛ ਗਵਾ ਲਿਆ। ਜਿਵੇਂ ਬਾਣੀ ਤਾਂ ਗੁਰੂ ਸਾਹਿਬ ਨੇ ਬਖਸ਼ੀ ਹੋਏ ਬਖਸ਼ਿਸ਼ਾਂ ਸਾਰੀਆਂ ਕੀਤੀਆਂ ਹੋਣ, ਤੇ ਅਸੀਂ ਕਹੀਏ ਜੇ ਮੈਂ ਆ ਮੈਂ ਕਰਦਾ ਮੈਂ ਕਰਦਾ, ਜੇ ਗੁਰੂ ਸਾਹਿਬ ਬਾਣੀ ਨਾ ਦਿੰਦੇ ਸਾਨੂੰ ਲਿਖ ਕੇ, ਜੇ ਗੁਰੂ ਸਾਹਿਬ ਅੰਮ੍ਰਿਤ ਹੀ ਨਾ ਦਿੰਦੇ, ਜੇ ਗੁਰੂ ਘਰ ਹੀ ਨਾ ਹੁੰਦੇ, ਤੇ ਸਾਡੇ ਵਰਗਿਆਂ ਨੂੰ ਕਿਹਨੇ ਪੁੱਛਣਾ ਸੀ? ਤੇ ਹੁਣ ਅਸੀਂ ਦਮਗਜੇ ਮਾਰਦੇ ਹਾਂ ਕਿ ਮੈਂ ਕੀਤਾ ਮੈਂ ਕੀਤਾ। ਮੂਲ ਰੂਪ ਸਵਾਸ ਤੇ ਲਾਭ ਰੂਪ ਨਾਮ ਹੈ, ਸਵਾਸ ਨਿਸਫਲ ਗਵਾ ਲਏ ਇਸ ਕਰਕੇ ਨਾਮ ਦਾ ਜਿਹੜਾ ਲਾਭ ਪ੍ਰਾਪਤ ਨਾ ਹੋਇਆ। ਮੂਲ ਰੂਪ ਨਾਮ ਹੈ, ਲਾਭ ਰੂਪ ਆਤਮ ਸੁੱਖ ਹੈ, ਮੋਕਸ਼ ਹੈ ਜਿਹੜਾ ਹੈ ਸਾਰਿਆਂ ਨਾਲੋਂ ਵੱਡਾ ਲਾਭ, ਮੋਕਸ਼ ਮੁਕਤੀ ਦੀ ਪ੍ਰਾਪਤੀ। ਮੂਲ ਰੂਪ ਨਾਮ ਨਾ ਜਪਿਆ ਇਸ ਤੇ ਆਤਮ ਸੁੱਖ ਇਹ ਜੀਵ ਨੂੰ ਪ੍ਰਾਪਤ ਨਾ ਹੋਇਆ, ਕਿਉਂਕਿ ਮੋਕਸ਼ ਦਾ ਲਾਭ ਨਾ ਹੋਇਆ। ਮੂਲ ਰੂਪ ਪੁੰਨ ਹੈ, ਲਾਭ ਰੂਪ ਸੰਸਾਰਕ ਸੁੱਖ ਹੈ, ਸਵਰਗ ਸੁੱਖ ਹੈ। ਪੁੰਨ ਕਰਮ ਨਾ ਕੀਤੇ ਤੇ ਇਸ ਲਈ ਸੰਸਾਰਕ ਸੁੱਖ, ਸਵਰਗ ਸੁੱਖ ਦੀ ਪ੍ਰਾਪਤੀ ਰੂਪ ਲਾਭ ਪ੍ਰਾਪਤ ਨਾ ਹੋਇਆ। ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ, ਪੂਰੇ ਗੁਰ ਕਾ ਬਚਨ ਉੱਪਰ ਆਇਆ। ਨਿਗਮ ਆਗਮ ਹੁੰਦਾ ਵੇਦਾਂ ਸ਼ਾਸਤਰਾਂ ਨੇ ਜੋ ਬਚਨ ਪਹਿਲੇ ਆਖ ਕੇ ਸੁਣਾਏ ਹਨ, ਕਿ ਗੁਰਨਿੰਦਕ ਦੀ ਜਿਹੜੀ ਹੈ ਨਾ ਬੁਰੀ ਹਾਲਤ ਹੀ ਹੁੰਦੀ ਹੈ, ਕਿਉਂਕਿ ਪੂਰਿਆਂ ਗੁਰਾਂ ਦਾ ਬਚਨ ਵੀ ਉਸੇ ਉੱਤੇ ਪ੍ਰਮਾਣ ਹੋ ਆਇਆ, ਕਿਉਂਕਿ ਪੂਰੇ ਗੁਰੂ ਵੀ ਇਹੋ ਕਹਿੰਦੇ ਨੇ ਕਿ ਗੁਰਨਿੰਦਕਾਂ ਦਾ ਹਾਲ ਬੁਰਾ ਹੁੰਦਾ ਹੈ। ਵੇਦਾਂ ਤੋਂ ਜੋ ਗੱਲ ਅਗਮ ਹੈ, ਅਰਥਾਤ ਜਿਸ ਗੱਲ ਨੂੰ ਵੇਦ ਵੀ ਨਹੀਂ ਨਾ ਕਹਿ ਸਕਦੇ, ਕਹਿਣ ਤੋਂ ਭਾਵ ਉਹ ਬਚਨ ਮੈਂ ਪਹਿਲੇ ਤੋਂ ਆਖ ਸੁਣਾਏ ਨੇ। ਇਸ ਲਈ ਪੂਰਿਆਂ ਗੁਰਾਂ ਦਾ ਬਚਨ ਸਭ ਤੋਂ ਉੱਪਰ ਆਇਆ, ਭਾਵ ਸਾਰਿਆਂ ਤੋਂ ਵੱਡਾ, ਕਿਉਂਕਿ ਭਾਈ ਮਾੜੇ ਕਰਮ ਦਾ ਫਿਰ ਮਾੜਾ ਹੀ ਫਲ ਮਿਲਦਾ। ਗੁਰਸਿੱਖਾਂ ਵਡਿਆਈ ਭਾਵੈ ਗੁਰ ਪੂਰੇ ਕੀ, ਮਨਮੁੱਖਾਂ ਉਹ ਵੇਲਾ ਹੱਥ ਨਾ ਆਇਆ। ਗੁਰਸਿੱਖਾਂ ਨੂੰ ਪੂਰਿਆਂ ਗੁਰਾਂ ਦੀ ਵਡਿਆਈ ਕਰਨੀ ਪਾਉਂਦੀ ਹੈ, ਪਰ ਮਨਮੁੱਖਾਂ ਨੂੰ ਉਹ ਵਡਿਆਈ ਕਰਨ ਦਾ ਵੇਲਾ ਹੱਥ ਹੀ ਨਹੀਂ ਆਉਂਦਾ। ਵਡਿਆਈ ਕਰਨ ਨਾਲ ਹੀ ਸਾਰੀਆਂ ਪ੍ਰਾਪਤੀਆਂ ਹੋ ਜਾਂਦੀਆਂ ਨੇ, ਸੰਗਤ ਵਿੱਚ ਬਹਿਣ ਨਾਲ ਕਿਰਪਾ ਹੋ ਜਾਂਦੀ ਹੈ। ਮਨਮੁੱਖ ਲੋਕ ਜਿਹੜੇ ਹੁੰਦੇ ਨੇ ਉਹ ਜਦੋਂ ਸੰਗਤ ਹੋਣ ਲੱਗਦੀ ਹੈ, ਗੁਰੂ ਕੀ ਕੀਰਤਨ ਕਥਾ ਕੋਈ ਬਾਣੀ, ਉਦੋਂ ਉਹਨਾਂ ਨੂੰ ਕੰਮ ਯਾਦ ਆ ਜਾ, ਫਿਰ ਭੱਜ ਜਾਂਦੇ ਨੇ। ਮੌਕੇ ਤੇ ਉਹ ਲਾਭ ਨਹੀਂ ਉਠਾ ਸਕਦੇ। ਪੌੜੀ ਸੱਚ ਸੱਚਾ ਸਬਦੂ ਵੱਡਾ ਹੈ, ਸੋ ਲਏ ਜਿਸ ਸਤਿਗੁਰ ਟਿੱਕੇ। ਸੱਚ ਨਿਸ਼ਚੇ ਕਰਕੇ ਸੱਚਾ ਪਰਮਾਤਮਾ ਜੋ ਹੈ ਨਾ, ਸਾਰਿਆਂ ਤੋਂ ਵੱਡਾ ਹੈ। ਉਸ ਪਰਮਾਤਮਾ ਨੂੰ ਉਹ ਪੁਰਸ਼ ਲੈਂਦਾ ਤੋਂ ਭਾਵ ਪ੍ਰਾਪਤ ਕਰਦਾ, ਜਿਹਨੂੰ ਸਤਿਗੁਰਾਂ ਨੇ ਜੋਗੀਆਂ ਵਾਂਗੂ ਟਿੱਕੇ ਤੋਂ ਭਾਵ ਇਸਥਿਤ ਕੀਤਾ ਹੈ, ਜਿਹਦੇ ਮਨ ਨੂੰ ਸਤਿਗੁਰਾਂ ਨੇ ਟਿੱਕੇ ਤੋਂ ਭਾਵ ਟਿਕਾਇਆ ਕਾਬੂ ਕੀਤਾ, ਜਿਹਦੇ ਮੱਥੇ ਉੱਪਰ ਉਪਦੇਸ਼ ਰੂਪ ਟਿੱਕੇ ਲਾ ਦਿੱਤੇ ਨੇ। ਸੋ ਸਤਿਗੁਰ ਜੇ ਸੱਚ ਧਿਆਨ ਦਾ, ਸੱਚ ਸੱਚਾ ਸਤਿਗੁਰ ਇੱਕੇ। ਸਤਿਗੁਰੂ ਉਹੀ ਹੈ ਜੋ ਸੱਚ ਸਰੂਪ ਪਰਮਾਤਮਾ ਨੂੰ ਧਿਆਉਂਦਾ ਆਪ। ਸੱਚ ਨਿਸ਼ਚੇ ਕਰਕੇ ਸੱਚਾ ਪਰਮਾਤਮਾ ਤੇ ਸਤਿਗੁਰੂ ਇੱਕੋ ਹੀ ਸਰੂਪ ਜਾਣੋ। ਗੁਰੂ ਨਾਨਕ ਸਾਹਿਬ ਕਹੋ, ਵਾਹਿਗੁਰੂ ਕਹੋ, ਅਲੱਗ ਅਲੱਗ ਨਹੀਂ ਹਨ। ਦਸੇ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇੱਕੋ ਜੋਤ ਜਾਣਨਾ, ਜੇ ਪੂਰਨ ਨਿਸ਼ਚਾ ਕਰਕੇ ਪ੍ਰਾਪਤੀ ਕਰਨੀ ਹੈ। ਜਿਨ੍ਹਾਂ ਨੇ ਪ੍ਰਾਪਤੀ ਨਹੀਂ ਕਰਨੀ, ਉਹ ਤਾਂ ਵੱਖੋ ਵੱਖਰੀਆਂ ਗੱਲਾਂ ਬੋਲੀ ਜਾਂਦੇ ਨੇ। ਮਹਾਰਾਜ ਦਸਵੇਂ ਪਾਤਸ਼ਾਹ ਨੇ ਵਿਚਿੱਤਰ ਨਾਟਕ ਅੰਦਰ ਸਾਰਾ ਕੁਛ ਕਿਹਾ ਵੀ ਉਹ ਲੋਕ ਮੂਰਖ ਨੇ ਜਿਹੜੇ ਆਪਸ ਵਿੱਚ। ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿੱਕੇ। ਲੋਕੀ ਕਹਿੰਦੇ ਉਹ ਫਲਾਨੇ ਥਾਂ ਸਤਿਗੁਰ ਹੈ, ਫਲਾਨੇ ਥਾਂ ਉਹ ਗੁਰੂ ਬੈਠਾ। ਮਹਾਰਾਜ ਕਹਿੰਦੇ ਆਓ ਸੰਸਾਰ ਦੇ ਲੋਕੋ, ਮੈਂ ਦੱਸਾਂ ਅਸਲ ਗੁਰੂ ਕੌਣ ਹੈ। ਕਹਿੰਦੇ ਉਹੀ ਸਤਿਗੁਰੂ ਪੁਰਖ ਹੈ ਜਿਨ੍ਹਾਂ ਨੇ ਛਿੱਕੇ ਤੋਂ ਭਾਵ ਖਿੱਚ ਕੇ ਪੰਜ ਜਿਹੜੇ ਸੀ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਤ, ਕਾਬੂ ਕਰ ਲਏ, ਵਸ ਵਿੱਚ ਕਰ ਲਏ। ਹੈ ਕਿਸੇ ਦੇ ਕਾਬੂ ਅੱਜ ਕੱਲ੍ਹ ਦੇ ਜਿਹੜੇ ਗੁਰੂ ਨੇ? ਇਹਨਾਂ ਦੀ ਪਰਖ ਲੈ ਕੇ ਦੇਖੋ ਤਾਂ ਇਹਨਾਂ ਦੇ ਕਾਬੂ ਨਹੀਂ ਹੈਗੇ। ਇਹ ਤਾਂ ਦੁਨੀਆਂ ਨੂੰ ਉਲਟਾ ਆਪ ਵਿਕਾਰਾਂ ਵੱਲ ਧੱਕਦੇ ਨੇ, ਨਸ਼ਿਆਂ ਵੱਲ ਧੱਕਦੇ ਨੇ, ਔਰ ਨਸ਼ਿਆਂ ਤੇ ਇਹੋ ਜਿਹੇ ਨਸ਼ੇੜੀ ਬਣਾਉਣ ਦੇ ਲੋਕਾਂ ਨੂੰ, ਲੋਕ ਉੱਧਰ ਹੀ ਵਿਚਾਰੇ ਤੁਰੇ ਜਾਂਦੇ ਨੇ। ਇਹੋ ਜਿਹੇ ਨਸ਼ੇ ਲਾਏ ਹੋਏ ਨੇ ਲੋਕਾਂ ਨੂੰ, ਉਹ ਡੇਰਾ ਛੱਡ ਕੇ ਹੀ ਨਹੀਂ ਕਿਤੇ ਜਾ ਸਕਦੇ। ਜੇ ਬਿਨ ਸਤਿਗੁਰ ਸੇਵੇ ਆਪ ਗਣਾਏ ਦੇ, ਤੈਨ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ। ਜਿਹੜੇ ਮਨੁੱਖ ਸਤਿਗੁਰਾਂ ਦੀ ਸੇਵਾ ਕੀਤੇ ਬਿਨਾਂ ਆਪਣੇ ਆਪ ਨੂੰ ਮਹਾਤਮਾ ਗਣਾਉਂਦੇ ਨੇ, ਸੁਣ ਲਓ ਧਿਆਨ ਨਾਲ ਸਾਰੇ ਜਾਣੇ, ਜਿਹੜੇ ਮਨੁੱਖ ਸਤਿਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਆਪਣੇ ਆਪ ਨੂੰ ਮਹਾਤਮਾ ਗਣਾਉਂਦੇ ਨੇ ਨਾ, ਉਹਨਾਂ ਦੇ ਅੰਦਰ ਝੂਠ ਹੈ ਅਤੇ ਮੂੰਹ ਤੋਂ ਫਿੱਕੇ ਬੋਲ ਬੋਲਦੇ ਨੇ, ਇਸ ਕਰਕੇ ਉਹਨਾਂ ਨੂੰ ਫਿੱਟ ਫਿੱਟ ਕਾਰ ਪੈਂਦੀ ਹੈ। ਆ ਕਈ ਹੁਣ ਵੀ ਜਿਹੜੇ ਨਕਲੀ ਸੰਤ ਨੇ, ਕਰਨੀ ਵਾਲੇ ਮਹਾਂਪੁਰਖ ਤਾਂ ਹੋਰ ਚੀਜ਼ ਹੁੰਦੇ ਨੇ, ਕਈ ਨਕਲੀ ਸੰਤ, ਨਾ ਕੋਈ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਨਾ ਮੈਂ ਉਹਨਾਂ ਨੂੰ ਕਦੇ ਚੌਰ ਕਰਦੇ ਦੇਖਿਆ, ਨਾ ਕਦੇ ਉਹ ਬਾਣੀ, ਨਾ ਕੋਈ ਨਿਤਨੇਮ, ਨਾ ਕੋਈ ਲੈਣ ਨਾ ਦੇਣ। ਇਹ ਆਪੇ ਸੰਤ ਕਹਾਵੇ, ਆਪਣੇ ਆਪ ਨੂੰ ਬੜੇ ਕਿੱਡਾ ਵੱਡਾ ਸੰਤ ਕਹਾਉਣ ਲੱਗ ਪੈਂਦੇ ਨੇ। 108 ਪੂਰਨ ਬ੍ਰਹਮ, ਯਾਨੀ 111 ਭਾਵੇਂ 1000 ਲਾ ਲਓ। ਮਹਾਰਾਜ ਕਹਿੰਦੇ ਉਹ ਅਸਲ ਵਿੱਚ ਸੇਵਾਦਾਰ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ। ਇਹਦੇ ਨਾਲੋਂ ਤਾਂ ਗ੍ਰੰਥੀ ਸਿੰਘ ਚੰਗੇ ਨੇ, ਜਿਹੜੇ ਜੀਵਨ ਵਾਲੇ ਗ੍ਰੰਥੀ ਨੇ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਚੌਰ ਪ੍ਰਕਾਸ਼ ਸੁਕਾਸਨ ਕਰਦੇ, ਸਵੇਰੇ ਨਿਤਨੇਮ ਕਰਦੇ ਆ, ਭਾਵੇਂ ਉਹ ਪੈਸੇ ਲੈਂਦੇ, ਤਨਖਾਹ ਲੈਂਦੇ ਆ, ਪਰ ਫੇਰ ਵੀ ਉਹਨੇ ਨਾਲ ਤਾਂ ਚੰਗੇ ਨਕਲੀ ਸੰਤ ਨਾਲੋਂ ਤਾਂ। ਪੰਜ ਬਾਣੀਆਂ ਤਾਂ ਪੜ੍ਹਦੇ ਆ, ਸੁਖਮਨੀ ਸਾਹਿਬ ਦਾ ਪਾਠ ਤਾਂ ਕਰਦੇ ਆ, ਰਾਗੀ ਕੀਰਤਨ ਤਾਂ ਕਰਦੇ ਆ, ਪਰ ਉਹ ਤਾਂ ਕੁਛ ਵੀ ਨਹੀਂ ਕਰਦਾ, ਉਹ ਤਾਂ ਵਿਕਾਰੀ ਜੀਵਨ ਬਤੀਤ ਕਰ ਰਿਹਾ ਆਪਣਾ। ਓਏ ਬੋਲੇ ਕਿਸੇ ਨਾ ਭਾਵਨੀ, ਮੋਹਕਾਲੇ ਸਤਿਗੁਰ ਤੇ ਚੁੱਕੇ। ਉਹ ਬੋਲਦੇ ਕਿਸੇ ਨੂੰ ਚੰਗੇ ਹੀ ਨਹੀਂ ਲੱਗਦੇ, ਕਿਉਂਕਿ ਨਿੰਦਕ ਜਿਹੜੇ ਹੁੰਦੇ ਨੇ ਨਿੰਦਿਆ ਕਰਕੇ ਉਹਨਾਂ ਦੇ ਮੂੰਹ ਕਾਲੇ ਨੇ, ਤੇ ਸਤਿਗੁਰਾਂ ਤੋਂ ਚੁੱਕੇ ਤੋਂ ਭਾਵ ਭੁੱਲੇ ਫਿਰਦੇ ਨੇ। ਥੋੜਾ ਚਿਰ ਹੀ ਹੁੰਦੀ ਹੈ ਵਡਿਆਈ ਜੀ, ਮੁੜ ਕੇ ਤਾਂ ਕੋਈ ਪੁੱਛਦਾ ਤੱਕ ਨਹੀਂ, ਫਿਰ ਆਲਾ ਦੁਆਲਾ ਘੁੰਮਦੇ ਫਿਰਦੇ ਕੋਈ ਸਾਨੂੰ ਮੱਥਾ ਟੇਕੋ। ਲੋਕੀ ਕਹਿੰਦੇ ਇਹ ਕਾਲੇ ਮੂੰਹ ਵਾਲਾ ਆ ਗਿਆ, ਇਹ ਨਿੰਦਕ ਹੈ, ਇਹ ਮਾੜੇ ਕਰਮ ਕਰਦਾ ਹੈ।